सिटी ऑफ ब्रैम्पटन दी सालाना फार्मर्स मार्केट वापस आ गई है, जिसनु प्रेजेंट करनगे मेरिडियन क्रेडिट यूनियन वाले 2022 सीजन जो के शुरू हो रहा है जून 11 तो। ए हर हफ्ते 8 बजे तो लेके 1 बजे तक अक्टूबर 8 तक जारी रहेगा, चाहे बारिश आए चाहे ना, मार्केट ते साडी चलदी रहेगी जो के लोकेटेड है वेलिंगटन स्ट्रीट और गेज पार्क विच। इस दा मजा उठाण वास्ते और अपने पसंदीदा किसाना और वेंडर्स नु मिलन वास्ते तैयार हो जाओ। ज्यादा जानकारी वास्ते brampton.ca/market नु विजिट करो ते आओ फिर मिलने आ इस मार्केट विच।
लाइन ऑफ क्रेडिट भी ले देंगे 11 साल के तजुर्बेकार मॉर्गेज अलायंस ब्रोकर कैनी तालिवाल। लाइसेंस नंबर 10530 कॉल 9058122800 9058122800 और विजिट mortgagebuddies.ca।
कैनी तालिवाल
वो छाए पहने कैनी तालिवाल।
सिटी ऑफ हैमिल्टन के डाउनटाउन इलाके च मैकमास्टर यूनिवर्सिटी तो 8 मिनट ते गोटेन स्टेशन तो सिर्फ 10 मिनट की दूरी ते नवीं कॉन्डोज की बुकिंग शुरू। क्वीन ते मेन स्ट्रीट के इंटरसेक्शन ते बहुत ही ढुकवीं लोकेशन, 2 बेडरूम 2 बाथरूम के खुले डुले यूनिट्स दी कीमत 6,40,000 तो, लॉकर अपलायंसेज ते असाइनमेंट फ्री, डिपॉजिट इन ईजी इंस्टॉलमेंट्स। हैमिल्टन डाउनटाउन च आ रही इन्हां नवीं कॉन्डोज या स्टोनी क्रीक च आ रहे नवे प्रोजेक्ट्स अपना यूनिट ग्रंटिड बुक कराने लई रीमैक्स स्पेशलिस्ट चरणजीत बराड़ नूं हुणे कॉल करो 647-34700-8436।
यार बड़ी भुख लगी है पर इस वेले खान नू की मिलेगा, सारा कुछ तो बंद है।
मिलेगा तू चल तो सही
पर किथे?
ओ बाबा ढाबा ते जिथे मिलदा है पंजाब दा स्वाद भावे दिन होवे जा रात, तुहाडी मिडनाइट क्रेविंग दा इना कोल है हर जवाब। बाबा ढाबा एक कई लोकेशन तो सर्व करदे ने।
अज ही कॉल करो बाबा ढाबा वाले महावीर बाठोरा नू
9057933636 9057936336
ते अपना काम खोलने लई तुसी फ्रेंचाइजी भी ले सकदे हो।
लाइफ विजिटर डिसेबिलिटी मॉर्गेज इंश्योरेंस लैंड लई राजपाल बराड़ दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल बराड़। RRSP या RESP करवानी है, इनकम टैक्स प्लानिंग लई भी राजपाल बराड़ तुहाडी मदद कर सकदे हन।
हेलो, दिस इज राजपाल बराड़, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ 1850 Albion Road in Rexdale 416-213-1165।
पिछले 18 सालों तो मॉर्गेज दिया सेवावां देंदे आ रहे अकाल मॉर्गेजेस इंक नाल कम कर दे दविंदर पवार
फर्स्ट सेकंड थर्ड मॉर्गेज होम इक्विटी बिजनेस लोन डेट कंसोलिडेशन रीफाइनेंस रेंट टू ओनली कॉल करो देविंदर पवार 647-988-8731
जे नहीं होना खज्जल खुआर ता कॉल करो
देविंदर पवार
जेकर एक बार इना तुहाडी फाइल वेख के हां कह देती ता अपने वादे ते हमेशा खरे उतर दे हां लाइसेंस नंबर 10845 इंडिपेंडेंटली ओन्ड एंड ऑपरेटेड
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਤੁਹਾਡਾ ਧੰਨਵਾਦ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ 3 ਵਜੇ ਤੱਕ ਆਪਣੀ ਸਾਂਝ ਹੁੰਦੀ ਹੈ ਜੀ ਅਤੇ ਆ 2-4 ਦਿਨ ਪ੍ਰੋਗਰਾਮ ਕਰਦੇ ਰਹੇ ਇੱਥੋਂ ਦੇ ਇਸ਼ੂਜ਼ ਦੀ ਗੱਲ ਕਰਦੇ ਰਹੇ ਸ਼ਿਵਿੰਦ ਨੂੰ ਅਸੀਂ ਲਾਈਨ 'ਤੇ ਲੈਂਦੇ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿੰਦੇ ਸੀ ਅੱਜ ਆਪਾਂ ਕਾਫੀ ਸਮਾਂ ਜਿਹੜਾ ਉਹ ਉਹਨਾਂ ਨਾਲ ਗੱਲਾਂ ਕਰਨੀਆਂ ਨੇ ਸ਼ਿਵਿੰਦਰ ਜੀ ਨਾਲ ਭਾਰਤ ਦੇ ਕੀ ਹਾਲਾਤ ਨੇ ਇਹਨਾਂ ਦਿਨਾਂ ਦੇ ਵਿੱਚ ਬੜੀਆਂ ਮਹੱਤਵਪੂਰਨ ਘਟਨਾਵਾਂ ਨੇ ਜਿਹੜੀਆਂ ਵਾਪਰੀਆਂ ਨੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ ਪਰ ਆਓ ਪਹਿਲਾਂ ਤੁਹਾਨੂੰ ਆਪਾਂ ਇੱਕ ਨਾ ਆਡੀਓ ਕਲਿੱਪ ਆ ਜਿਹੜਾ ਉਹ ਐਕਚੁਅਲੀ ਤਾਂ ਵੀਡੀਓ ਹੈਗੀ ਆ ਉਹ ਵੀਡੀਓ ਸੁਣਾਉਂਦੇ ਹਾਂ ਬਈ ਕਿਵੇਂ ਬੁਲਡੋਜ਼ਰਸ ਦੇ ਨਾਲ ਘਰ ਢਾਇਆ ਗਿਆ ਅਤੇ ਕਿਸ ਤਰੀਕੇ ਦੇ ਨਾਲ ਪੁਲਿਸ ਆ ਜਿਹੜੀ ਉੱਥੇ ਓਪਰੇਟ ਕਰਦੀ ਹੈ ਅਤੇ ਕਿਵੇਂ ਜਿਹਦੇ ਜਿਵੇਂ ਮਰਜ਼ੀ ਹੁੰਦੀ ਆ ਉਹਨਾਂ ਦੀ ਕਿਸੇ ਦੇ ਘਰੋਂ ਪਰਿਵਾਰ ਦੇ ਘਰੋਂ ਉਹ ਆਪਣੇ ਆਪ ਹੀ ਬਾਅਦ ਦੇ ਵਿੱਚ ਹਥਿਆਰ ਲੱਭ ਲੈਂਦੇ ਆ ਅਤੇ ਬੰਦੇ ਨੂੰ ਅਪਰਾਧੀ ਬਿਰਤੀ ਵਾਲਾ ਸ਼ੋਅ ਕਰ ਦਿੰਦੇ ਆ ਤੁਸੀਂ 3 ਕਮਿੰਟ ਹੀ ਸੁਣਿਓ ਜੀ ਇਹ ਬਸ ਅਤੇ ਉਸ ਤੋਂ ਬਾਅਦ ਫਿਰ ਆਪਾਂ ਸ਼ਿਵਿੰਦਰ ਨੂੰ ਲਾਈਨ 'ਤੇ ਲਵਾਂਗੇ ਬੜੀ ਡਿਟੇਲ ਦੇ ਵਿੱਚ ਡਿਸਕਸ਼ਨ ਕਰਨੀ ਆ ਕਾਫੀ ਗੰਭੀਰ ਸਮੱਸਿਆਵਾਂ ਹੈਗੀਆਂ ਨੇ ਆ ਲਓ ਤੁਸੀਂ ਸੁਣੋ ਜੀ ਬਸ 3 ਕਮਿੰਟ ਅਤੇ ਫਿਰ ਆਪਾਂ ਸ਼ਿਵਿੰਦਰ ਨੂੰ ਲਾਈਨ 'ਤੇ ਲੈਂਦੇ ਹਾਂ
A day after Javed Mohammed's bungalow or home in Prayagraj was raised by the municipal corporation or the development authority here, I am with Sumaya Fatima, his younger daughter. Sumaya Fatima, jo Javed Mohammed ki younger daughter hai, mere saath hai. Ma'am, pehli cheez, I just want to start by asking you, ye puchna chahta hoon main aapse ki kal jab ye demolition ho gaya, uske baad SSP aur jo DM hai, wo muayana karne gaye. Aur SSP ne aisa kaha ki aapke ghar se अनलाइसेंस्ड या इलीगल रिवॉल्वर्स या पिस्टल्स और कार्ट्रिजेस मिली हैं आप इसके बारे में क्या कहेंगे
देखिए जब हमारा घर डिमोलिश हो रहा था उससे उस वक्त पूरी लाइव ब्रॉडकास्ट चल रही थी हर एक सामान निकलते हुए सब लोग देख रहे थे हम खुद लाइव ब्रॉडकास्ट में अपने घर को टूटते हुए देख रहे थे उसमें जो सामान नहीं निकले थे वो किताबें थीं और हम लोग की कुछ याद भरी चीज़ें थीं और कुछ नहीं निकला था वहाँ पर जितने भी लोग थे उन लोग ने भी यही देखा था जब निकल रहा था तब कुछ ऐसी चीज़ नहीं निकली निकलती तो उस वक्त हमारी फ़ोटोज़ ना दिखाकर शायद वो लोग मीडिया वाले उस वक्त उन चीज़ों पे हाईलाइट ज़्यादा करते लेकिन ऐसा कुछ नहीं था क्योंकि ऐसा कुछ निकला ही नहीं जब पूरा घर खाली कर लिया उन्होंने तोड़ दिया टूट गया घर पूरा खाली हो गया सामान सारे बिखर गए उसके बाद शाम में अचानक से हमारे घर से उस मलबे में से ऐसी चीज़ें मिल रही हैं ये तो मतलब सोचने वाली बात है कि अचानक से मलबे के अंदर से ये सब चीज़ें कैसे निकल रही हैं जब घर खाली कर रहे थे तब क्या उनको ये सब चीज़ें नहीं दिख रही थी
दूसरी बात मैं आपसे ये जानना चाहता हूँ ऑब्वियसली ये बहुत बार आपसे पूछा भी गया होगा कि ये जो डेवलपमेंट अथॉरिटी क्लेम कर रही है कि उन्होंने आपको मल्टीपल नोटिस दिए वो तो एक अलग मुद्दा है कि आप लोग ये कह रहे हैं कि वो जावेद साहब की वाइफ के नाम पे घर है आपकी मदर के नाम पे घर है लेकिन वो जो उनका जो ये कहना है कि उन्होंने आपको मल्टीपल नोटिस दिए आप यहीं रहती हैं इसी घर में क्या आपको याद है कि कोई नोटिस लेके आपके पास आया या किसी ने आपसे आपके पिताजी या माताजी से कुछ रिसीविंग करवाई कभी पिछले एक महीने में ऐसा कुछ हुआ है
नहीं ऐसा कभी नहीं हुआ है मैं बकायदा जब से हमारा घर बना है तब से कभी ऐसा नहीं हुआ कभी हमारे घर में कोई नोटिस नहीं आई सिर्फ हमारे घर हमारे मोहल्ले में घर में किसी के घर में नोटिस नहीं आई हम लोग रेगुलरली वाटर टैक्स बिजली का बिल हाउस टैक्स हर चीज़ पे करते थे और एक दिन पहले ही इन्होंने नोटिस भेजी और 12 घंटे के अंदर ही अंदर इन्होंने तोड़ दिया पूरे घर को
आप अभी कैसे मैनेज कर रही हैं 2 दिन पहले तक आप अपने घर में रह रही थी और अब क्या कहते हैं आप लोग का घर ध्वस्त है पूरी तरह मैं भी उसको देख के आया हाउ यू मैनेजिंग
हम लोग का घर तो पूरा जा चुका है हम लोग के पास कोई जगह नहीं अब जो यहाँ पे जो बचे हुए रिश्तेदार हैं उन्हीं के घर में रहकर अपना गुजारा कर पा रहे हैं
जब पुलिस ये कहती है कि आपके पिताजी मास्टरमाइंड हैं या फिर उन्होंने व्हाट्सएप मैसेजेस के थ्रू एक भीड़ को भड़काने की कोशिश की या उकसाने की कोशिश की आप कैसे रिएक्ट करते हैं
जो व्हाट्सएप के थ्रू उन्होंने भड़काने की कोशिश कर रही है, वो चीज़ पुलिस पेश क्यों नहीं कर रही है, वो चैट्स दिखा क्यों नहीं रही है? आप उनका खुद फेसबुक अकाउंट खोलकर उनका लास्ट पोस्ट देखेंगे तो उसमें उन्होंने अमन की चैन की अपील करी है। हम लोग के पास है भी, कोई भी उनका फेसबुक पोस्ट खोल के देख सकता है। वो पब्लिकली ये डाल रहे हैं जो अमन चैन की बात कर रहे हैं कि हम लोग को अपनी बात प्रशासन से मिलकर मेमोरेंडम देकर करनी चाहिए, हालांकि रोड पर जाकर प्रोटेस्ट करके। जो इंसान ऐसी अपील कर रहा है उसी दिन सवेरे वो रात में कुछ और कह रहा है, और अगर कह भी रहा है तो वो दिखाएं हम लोग को, वो सिर्फ बता क्यों रहे हैं कि ऐसा कहते थे, वो स्क्रीनशॉट्स दें, वो हम लोग को दिखाएं कि देखिए उन्होंने ये संगीन बातें करी हैं, तो वो सब दिखा क्यों नहीं रही है? तो ये साफ बता रही है कि सब उनको फ्रेम करने की कोशिश कर रहा है, करी जा रही है।
थैंक यू सो मच। आई ऑल्सो हैव केके राय, हु इज वन ऑफ द एडवोकेट्स और लॉयर्स फॉर मिस्टर जावेद मोहम्मद। सर, आपने एक लेटर पिटिशन तो इलाहाबाद हाईकोर्ट में दायर की है, इसके अलावा आपके क्या मूव्स रहेंगे? आप अभी कह रहे थे कि शायद आप लोग सुप्रीम कोर्ट भी जाएंगे, क्या करेंगे आपकी आगे अपनी बात को रखकर?
कल हम लोगों ने एक अर्जेंट पिटीशन, लेटर पिटीशन ऑनरेबल चीफ जस्टिस को संबोधित करके दिया है, और प्रतीक्षा कर रहे हैं कि इसके सुनवाई के लिए हम लोगों को अवसर मिले।
ये मैं थानू NDTV दे जिहड़े पत्रकार ने उन्हां दी गलबात सुनाई है। जावेद मुहम्मद ने जी उन्हां दा वो लीडर ने उत्थे उन्हां दा घर ढाया ते उन्हां दी बेटी नाल गलबात चल रही सी। उन्हें बड़ा क्लीयरली कहा कि बेटी ने भी सारी लाइव कवरेज चल रही सी, कोई पहला हथियार नहीं सी है, पुलिस ने बाद दे विच हथियार आ जिहड़े वो पता नहीं कित्थों पा के ते शो करते भी इन्हां दे घर दे विचों इलीगल आर्म्स ने जिहड़े वो हथियार आ जिहड़े वो लभे ने। नाल दी नाल कहिंदे जी इन्हां ने भीड़ नूं भड़काया ते कोई उन्होंने व्हाट्सएप मैसेजेस या फेसबुक मैसेजेस कोई भी सगों हो शांति दी अपील कर रहे ने। ये हालात ने जी उत्थे जिथे एक खास धर्म का ना होना उही गुनाह है, ते एक खास धर्म का होना बंदे का गुनाह है। धार्मिक घट गिणतियां दे ये हालात ने बई जदों मर्जी उन्हां नूं अपने जबर दा निशाना जिहड़ा उह बना लिया जांदा। पूरी दी पूरी गलबात करन लई शिवेंद्र नूं असीं नाल लिया। शिवेंद्र जी निघा स्वागत तुहाडा अज दे प्रोग्राम च।
शुक्रिया चंजीत, मेहरबानी जी।
ये गलबात दी डिटेल दे विच जाऊंगे, जिहड़ा कई वारी तां सगो एप्रीशिएट करन लग जांदे ने लोग भी, देखो जी योगी साहब ने आए करता जी, वह बुलडोजर फेरता, आ करता वह करता, ये सारे की घटनाक्रमां की चक्कर पिया होया, इहदी डिटेल बारे जानकारी है जिहड़ी दिओ साडे श्रोतियां नूं।
चरणजीत देखो, पहली गल तो कि जी घटना हैगी, एक तो यूपी च कोई नवी घटना नहीं हैगी, जेकर थोड़िया जी तारा जोड़ी है, योगी ने पिछले राजनाल जो बीजेपी ने जो दिल्ली के कुछ किया इस तरह बुलडोजर फेरे ने, उन्होंने जुड़ता हैगा वा सारा कुछ हाथ में, तो एक तो यह चीज हैगी है। दूजी के योगी इस तरह का अपने विरोधियों को खास करके खास धर्म को मुसलमान धर्म को टारगेट करने के लिए सीए के वेले जो सीए के प्रोटेस्ट चल रहे थे उस समय जो इस तो अगे पिछे जो कुछ प्रोटेस्ट हुए मुस्लिम उन्होंने मामले में भी इसे तरह करता रहा, निर्दयी पुणे में हों उ काफी सारे जो फेक इनकाउंटर हुए ने योगी के राज जिन्हों के लुकोए गए हैं, बहुत सारे लोगों भरम है कि योगी ने जी गुंडागर्दी खत्म की है। असल में गुंडागर्दी जी है खत्म हुई होगी, जो माड़ी मोटी हुई होगी वो हुई थी अखिलेश होना की ज मायावती के कुछ बंद की, पर जी योगी अपनी गुंडागर्दी है जी वो अपनी फोर्स आ फर्क इना के गुंडागर्दी रोकगी तो आप यदि अपनी गुंडागर्दी जी है तैयार होगी, जिमें फॉर एग्जाम्पल यदि हिंदू युवा वाणी हैगी है सेना जी यदि इन्हें जिरा नींह पत्थर ने आप ही रख्या हुआ आप ही संस्थापक है वह गुंडागर्दी करती है, फिर इसे ढंग के नाल ही गुंडागर्दी का समाजीकरण किया योगी आदित्यनाथ, समाजीकरण ता ही हो गया जो घर च बैठे लोगों लगन लग गया कि दबाजी फलाने धर्म के लोगों को सबक सिखाता वो साडे धर्म लिए खतरनाक थे तो योगी जी ने फटे चक दिते, जां अपने आप में यह कहना कि मैं तो जी योगी हाँ तो मैं तो दुनियादारी तो उपर उठा हुआ वहां, असं भी जो रेडियो से प्रोग्राम कर दें तो कई बार सानू आ जाते हैं कहन भी तुम योगी बारे क्यों गल करते हो जी, तो योगी तो जी देखो जी बड़े फकीर बंदे ने फलाना, हूँ असं कहने कि जेडे पोलीटिक्स आके मुख्यमंत्री बन गया वो फकीर कहने पास का हो गया, तो हूँ यह जोड़ा मामला यह चरणजीत मुहम्मद साहब की टिप्पणी तो बाद मुहम्मद साहब वाले बीजेपी के दो बंद ने दो आगू ने बकवास की जोड़ा है वा बीजेपी ने जो दुनिया भर के थू थू हुई उदो बीजेपी ने उन्होंने अपनी पार्टी चो बाहर का रास्ता दिखा दिता, पर ਅਜੇ ਵੀ ਸੋਸ਼ਲ ਮੀਡੀਆ ਉੱਤੇ ਨੁਪੁਰ ਸ਼ਰਮਾ ਟਾਈਪ ਦੇ ਜਿਹੜੇ ਇਹਨਾਂ ਦੇ ਲੀਡਰ ਨੇ ਉਹਨਾਂ ਦੀ ਆਨਲਾਈਨ ਸਪੋਰਟ ਚੱਲ ਰਹੀ ਹੈਗੀ ਹੈ ਤੇ ਇਹਦੋਂ ਬਾਅਦ ਵਿੱਚ ਕੁਛ ਘਟਨਾਵਾਂ ਹੋਈਆਂ, ਹਿੰਸਕ ਘਟਨਾਵਾਂ ਹੋਈਆਂ, ਮੁਸਲਮਾਨ ਭਾਈਚਾਰੇ ਨੇ ਪ੍ਰੋਟੈਸਟ ਕੀਤੇ, ਪ੍ਰੋਟੈਸਟ ਵਿੱਚ ਜਿਹੜੀਆਂ ਹਿੰਸਕ ਘਟਨਾਵਾਂ ਹੋਈਆਂ ਉਹਦੇ ਵਿੱਚ ਵੀ ਹੁਣ ਜਿਹੜੀਆਂ ਰਿਪੋਰਟਾਂ ਆ ਰਹੀਆਂ ਨਿਰਪੱਖ ਮੀਡੀਆ ਦੁਆਰਾ ਕਿ ਉਹਦੇ ਵਿੱਚ ਆਰ ਐਸ ਐਸ ਬਜਰੰਗ ਦਲੀਆਂ ਦੇ ਕੁਝ ਗੁੰਡੇ ਸੀਗੇ ਜਿਹੜੇ ਕਿ ਪੁਲਸੀਆਂ ਦੇ ਭੇਸ ਵਿੱਚ ਆ ਕੇ ਆਪ ਕਾਰਾ ਕਰਦੇ ਰਹੇ ਤੇ ਜਿਹਦੀਆਂ ਕਿ ਕੁਝ ਫੁਟੇਜ ਸਾਹਮਣੇ ਆਈਆਂ ਹੈਗੀਆਂ ਨੇ, ਤਾਂ ਜੋ ਕਿ ਮੁਸਲਮਾਨ ਭਾਈਚਾਰੇ ਨੂੰ ਫਿਰ ਇੱਕ ਵਾਰ ਟਾਰਗੇਟ ਕੀਤਾ ਜਾਵੇ ਵੀ ਇਹ ਦਿਖਾਇਆ ਜਾਵੇ ਵੀ ਇਹ ਤਾਂ ਜੀ ਹਿੰਸਕ ਭਾਈਚਾਰਾ ਹੈਗਾ, ਹਿੰਸਾ ਫੈਲਾਉਣ ਵਾਲਾ ਕੰਮ ਇਹੀ ਕਰਦਾ ਹੈਗਾ। ਇਹੋ ਜਿਹਾ ਕੁਛ ਹੀ ਜਿਹੜਾ ਯੂਪੀ ਚ ਹੋਇਆ, ਇਹਦੀ ਆੜ ਲੈ ਕੇ ਜਿਹੜੇ ਜਾਵੇਦ ਮੁਹੰਮਦ ਹੋਣਾ ਦੀ ਜਾਂ ਤੁਸੀਂ ਗੱਲ ਕਰਦੇ ਹੋ ਇਹਨਾਂ ਦਾ, ਇਹ ਕਿਉਂਕਿ ਉੱਥੇ ਲੋਕਲ ਇੱਕ ਨੇਤਾ ਵੀ ਸੀਗੇ ਤੇ ਪਰ ਇਹਨਾਂ ਦਾ ਜਿਹੜਾ ਘਰ ਨੂੰ ਢਾ ਦਿੱਤਾ ਗਿਆ। ਹੁਣ ਦੋ ਤਿੰਨ ਗੱਲਾਂ ਨੇ, ਦੇਖੋ ਇੱਕ ਤਾਂ ਚਰਨਜੀਤ ਹੈਗਾ ਕਿ ਕਿਸੇ ਦਾ ਜਿਹੜਾ, ਪਹਿਲੀ ਗੱਲ ਤਾਂ ਹੈਗਾ ਕਿ ਦੋਸ਼ ਲਾਇਆ ਵੀ ਇਹਨੇ ਭਾਈਚਾਰਕ ਜਿਹੜੀ ਹੈਗੀ ਆ ਸਦਭਾਵਨਾ ਨੂੰ ਤੋੜਿਆ, ਇਹਨੇ ਭੜਕਾਊ ਭਾਸ਼ਣ ਦਿੱਤਾ ਵਗੈਰਾ ਵਗੈਰਾ। ਪਹਿਲੀ ਗੱਲ ਤਾਂ ਜੇ ਆਖਰੀ ਉਹਦੀ ਫੇਸਬੁੱਕ ਦੀ ਪੋਸਟ ਦੇਖੀਏ ਨਾ, ਉਹਦੇ ਵਿੱਚ ਉਹ ਸ਼ਾਂਤੀ ਬਣਾਈ ਰੱਖਣ ਦੀ ਗੱਲ ਕਰਦਾ ਵਾ ਜਿਹਦੇ ਉੱਤੇ ਇਹਨਾਂ ਨੇ ਦੋਸ਼ ਲਾਇਆ ਵੀ ਇਹਨਾਂ ਨੇ ਜੀ ਭਾਈਚਾਰਕ ਸਾਂਝ ਨੂੰ ਤੋੜਿਆ। ਦੂਜੀ ਗੱਲ ਵੀ ਜੇਕਰ ਕੋਈ ਕਿਸੇ ਬੰਦੇ ਨੇ ਭਾਈਚਾਰਕ ਸਾਂਝ ਨੂੰ ਤੋੜਿਆ ਤਾਂ ਇਹ ਕਿਧਰੋਂ ਰੂਲਾਵੀ ਦਾ ਘਰ ਤੁਸੀਂ ਢਾਹ ਦਿਓ? ਭਾਈਚਾਰਕ ਸਾਂਝ ਨੂੰ ਤੋੜਨ ਵਾਲੇ ਦਾ ਬਿਆਨ ਮੈਂ ਤੁਹਾਨੂੰ ਬੀਜੇਪੀ ਦੇ ਸਾਰੇ ਲੀਡਰਾਂ ਦੇ ਦਿਖਾ ਦਿੰਦਾ, ਆ ਯੋਗੀ ਆਦਿੱਤਨਾਥ ਦਾ ਆਪਣਾ ਹੀ ਬਿਆਨ ਹੈਗਾ ਵੀ ਜੇ ਜਿਹੜੇ ਹੈਗੇ ਚਾਲੇ 20% ਤੇ 80% ਦਾ ਮੁਕਾਬਲਾ ਹੈਗਾ, ਜਿਹਦੇ ਵਿੱਚ ਉਹ ਕਹਿੰਦਾ ਹੈਗਾ ਵਾ ਬਈ ਉਹ ਇੱਥੋਂ ਤੱਕ ਵੀ ਕਹਿੰਦਾ ਕਿ ਜਿਹੜੇ ਮੁਸਲਮਾਨ ਭਾਈਚਾਰਾ ਵੀ ਜਿਹੜਾ ਉਰੇ ਅਰਾਜਕਤਾ ਫੈਲਾਉਂਦਾ, ਉਹ ਇੱਥੋਂ ਤੱਕ ਉਹਦੀ ਯੁਵਾ ਹਿੰਦੂ ਵਾਣੀ ਕਹਿੰਦੀ ਹੈ ਕਿ ਮੁਸਲਮਾਨ ਭਾਈਚਾਰੇ ਦੀਆਂ ਔਰਤਾਂ ਨੂੰ ਕਬਰਾਂ ਚੋਂ ਕੱਢ ਕੇ ਰੇਪ ਕਰੋ। ਇਹਦਾ ਮਤਲਬ ਸਭ ਤੋਂ ਪਹਿਲਾਂ ਤਾਂ ਫਿਰ ਇਹਦਾ ਡੇਰਾ ਢਾਉਣਾ ਚਾਹੀਦਾ ਹੈਗਾ ਜਿਹੜਾ ਉਹਨੇ ਇਹਨੇ ਬਣਾਇਆ ਹੋਇਆ ਉੱਥੇ, ਤੇ ਇਸੇ ਤਰ੍ਹਾਂ ਕੋਈ ਸਾਕਸ਼ੀ ਮਹਾਰਾਜ ਮੁਸਲਮਾਨ ਭਾਈਚਾਰੇ ਦੇ ਵਿਰੁੱਧ ਬੋਲਦਾ, ਇੱਥੋਂ ਤੱਕ ਕਿ ਹਰਿਆਣੇ ਦਾ ਇੱਕ ਲੀਡਰ ਕਹਿੰਦਾ ਕਿ ਜੇ ਅਸੀਂ ਆਪਣੀ ਆਈ ਤੇ ਆ ਗਏ ਤਾਂ ਫਿਰ ਮੁਸਲਮਾਨਾਂ ਨੂੰ ਜਿਹੜਾ ਹੈਗਾ 2.5 ਗਜ਼ ਜਗ੍ਹਾ ਨਹੀਂ ਮਿਲਣੀ ਜਿਹੜੇ 2 ਗਜ਼ ਜਗ੍ਹਾ ਹੁੰਦੀ ਹੈ। ਸਵਾਲ ਹੈ ਕਿ ਫਿਰ ਬੀਜੇਪੀ ਦੇ ਲੀਡਰਾਂ ਦੇ ਘਰਾਂ ਤੇ ਬਲਡੋਜ਼ਰ ਚੜਾਓ ਇਹਨਾਂ, ਜੇ ਇਹ ਬਲਡੋਜ਼ਰ ਚੜੂਗਾ ਤਾਂ ਕੋਈ ਵੀ ਨਹੀਂ ਬਚੂਗਾ ਚਰਨਜੀਤ, ਇਹਦੇ ਵਿੱਚ ਨਰਿੰਦਰ ਮੋਦੀ ਤੱਕ ਨਹੀਂ ਬਚੂਗਾ। ਨਰਿੰਦਰ ਮੋਦੀ ਨੇ ਇੱਕ ਵਾਰ ਇੱਕ ਟੀਵੀ ਚੈਨਲ ਦੇ ਪੱਤਰਕਾਰ ਨੂੰ ਕਿਹਾ ਸੀਗਾ ਵੀ ਠੀਕ ਹੈ ਵੀ ਮੁਸਲਮਾਨ ਨੂੰ ਮਾੜੇ ਨਹੀਂ ਹੁੰਦੇ, ਪਰ ਜਿੰਨੇ ਵੀ ਅਪਰਾਧੀ ਹੁੰਦੇ ਨੇ ਮੁਸਲਮਾਨ ਹੀ ਕਿਉਂ ਨਿਕਲਦੇ ਨੇ? ਨਰਿੰਦਰ ਮੋਦੀ ਨੇ ਮੁਸਲਮਾਨ ਭਾਈਚਾਰੇ ਦੀ ਜਿਹੜੇ ਗੁਜਰਾਤ ਦਾ ਕਤਲੇਆਮ ਉਹਦੀ ਤੁਲਨਾ ਕਤੂਰੇ ਦੇ ਮਰਨ ਨਾਲ ਕੀਤੀ ਹੋਈ ਹੈਗੀ ਆ। ਜੇ ਗੁਜਰਾਤ ਕਤਲੇਆਮ ਦੇ ਬਾਰੇ ਕਿਹਾ ਸੀਗਾ ਕਿ ਨਿਊਟਨ ਦਾ ਤੀਜਾ ਗਤੀ ਨਿਯਮ ਲਾਗੂ ਹੁੰਦਾ, ਇਸੇ ਤਰ੍ਹਾਂ ਦੀ ਬਿਆਨਬਾਜ਼ੀ ਅਮਿਤ ਸ਼ਾਹ ਦੀ ਵੀ ਹੋਈ ਹੈਗੀ ਆ, ਫਿਰ ਤਾਂ ਬੀਜੇਪੀ ਦਾ ਇੱਕ ਵੀ ਲੀਡਰ ਨਹੀਂ ਬਚੂਗਾ ਜਿਹਦਾ ਘਰ ਬਚੂਗਾ ਜੇ ਇਹੀ ਪੈਮਾਨਾ। ਦੂਜੀ ਗੱਲ ਇਹ ਹੈਗੀ ਕਿ ਮੰਨ ਲਓ ਕਿਸੇ ਦੇ ਘਰ ਢਾਉਣ ਲਈ ਇਹਨਾਂ ਨੇ ਕਿਹਾ ਜੀ ਇਹ ਇਲੀਗਲ ਜਗ੍ਹਾ ਤੇ ਬਣਿਆ, ਪਹਿਲੀ ਗੱਲ ਇਲੀਗਲ ਜਗ੍ਹਾ ਤੇ ਨਾ ਚਰਨਜੀਤ ਇੱਕ ਮਕਾਨ ਨਹੀਂ ਇਕੱਲਾ ਬਣਦਾ, ਉਹਦੇ ਤੇ ਬਹੁਤ ਸਾਰੇ ਮਕਾਨ ਬਣਦੇ ਹੁੰਦੇ ਹੈਗੇ ਨੇ, ਇਹ ਇਕੱਲੇ ਹੀ ਘਰ ਆ। ਅੱਛਾ ਹੁਣ ਮੰਨ ਲਓ ਜੇ ਘਰ ਢਾਉਣਾ ਵੀ ਹੈ, ਤੁਹਾਨੂੰ ਤੁਸੀਂ ਇੱਕ ਮਹੀਨਾ ਪਹਿਲਾਂ ਨੋਟਿਸ ਦਿੰਦੇ ਹੋ ਪਰਿਵਾਰ ਦੇ ਮੈਂਬਰ, ਕਹਿੰਦੇ ਕਿ ਪਹਿਲਾਂ ਤਾਂ ਪੁਲਿਸ ਵਾਲੇ ਸਾਡੇ ਘਰੇ ਆ ਕੇ ਚਾਹਾਂ ਵੀ ਪੀਂਦੇ ਰਹੇ ਆ ਕਿਉਂਕਿ ਲੀਡਰ ਸੀਗਾ ਲੋਕਲ ਪੁਲਿਸ ਨਾਲ ਸੰਬੰਧ ਸੀਗੇ, ਜਦਕਿ ਨੋਟਿਸ ਆਇਆ ਉਹ 24 ਘੰਟੇ ਤੋਂ ਵੀ ਪਹਿਲਾਂ 24 ਘੰਟੇ ਦੇ ਵਿੱਚ ਆਇਆ ਹੈਗਾ, ਜਦਕਿ ਹੁੰਦਾ ਕੀ ਹੈ ਕਾਨੂੰਨੀ ਤੌਰ ਤੇ 1 ਘੰਟਾ ਪਹਿਲਾਂ ਤੁਸੀਂ ਨੋਟਿਸ ਦੇਣਾ ਹੁੰਦਾ ਵੀ ਇਲੀਗਲ ਹੈ। ਤੇ ਦੂਜਾ ਜਿਹੜਾ ਇੱਕ ਪੱਖ ਹੈ ਵੀ ਤੁਸੀਂ ਜਿਹੜਾ ਇੱਕ ਜਗ੍ਹਾ ਉੱਤੇ ਇੱਕੋ ਹੀ ਮਕਾਨ ਇਲੀਗਲ ਹੋ ਗਿਆ ਬਾਕੀ ਸਾਰੇ ਇਲੀਗਲ ਹੋ ਗਏ, ਕਿੱਦਾਂ ਹੋ ਸਕਦਾ ਹੈਗਾ? ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਕਾਫੀ ਪੱਖ ਨੇ। ਦੂਜਾ ਹੁਣ ਇੱਕ ਬਕਵਾਸ ਜਿਹੜਾ ਗੋਦੀ ਮੀਡੀਆ ਕਰ ਰਿਹਾ ਵੀ ਇਹਨਾਂ ਦੀ ਜਿਹੜੇ ਭਾਈ ਸਾਹਿਬ ਜਿਹਦਾ ਟੱਟ ਆ ਉਹਨਾਂ ਦੀ ਜਿਹੜੀ ਬੇਟੀ ਆਫਰੀਨ ਉਹ ਜੀ ਉਹਦਾ ਜੀ ਸਰਜੀਲ ਇਮਾਮ ਨਾਲ ਲਿੰਕ ਹੈ। ਹੁਣ ਸਰਜੀਲ ਇਮਾਮ ਕੋਈ ਅੱਤਵਾਦੀ ਤਾਂ ਹੈ ਨਹੀਂ, ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਫਿਰ ਗੋਦੀ ਮੀਡੀਆ ਕਹਿ ਰਿਹਾ ਕਿ ਇਹ ਤਾਂ ਜੀ ਕੁੜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਪੜ੍ਹਦੀ ਆ। ਬਈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਤਾਂ ਪੜ੍ਹਨਾ ਇੱਕ ਫਖਰ ਦੀ ਗੱਲ ਆ। ਮੈਨੂੰ ਚਰਨਜੀਤ ਖੁਦ ਬੜਾ ਦੁੱਖ ਹੋ ਰਿਹਾ ਕਿ ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਕਿਉਂ ਨਹੀਂ ਪੜ੍ਹਿਆ ਹੈਗਾ, ਕਿਉਂਕਿ ਉਦੋਂ ਸਾਡੇ ਕੋਲ ਇੰਨੀ ਅਕਲ ਨਹੀਂ ਹੁੰਦੀ ਸੀ। ਸਾਡੇ ਲਈ ਪਟਿਆਲਾ ਯੂਨੀਵਰਸਿਟੀ ਬਹੁਤ ਵੱਡੀ ਸੀ, ਉਦੋਂ ਪਟਿਆਲੇ ਪੜ੍ਹ ਲਏ, ਪਰ ਜਦੋਂ ਉਦੋਂ ਅਕਲ ਸੀਗੀ ਕਿ ਮੈਨੂੰ ਹੁਣ ਰਾਂਝੇ ਇਸ ਗੱਲ ਦਾ ਕਿ ਮੈਂ ਜਿਹੜਾ ਹੈਗਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਨਹੀਂ ਪੜ੍ਹਿਆ, ਤੇ ਜਿਹੜੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਪੜ੍ਹੇ ਨੇ ਉਹਨਾਂ ਨੂੰ ਵਰਲਡ ਪੱਧਰ ਤੇ ਮਾਨਤਾ ਮਿਲਦੀ ਆ, ਤੇ ਬੀਜੇਪੀ ਵਾਲਾ ਪਹਿਲਾਂ ਲਾਣਾ ਦੇਖਿਆ ਜਿਹੜਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਨੂੰ ਵੀ ਅਪਰਾਧੀ ਦੱਸ ਰਿਹਾ। ਸੋ ਆਹ ਚੀਜ਼ਾਂ ਹੈਗੀਆਂ ਨੇ ਜੀ।
ਬਿਲਕੁਲ ਜੀ, ਪਿਛਲੇ ਕਈ ਦਿਨਾਂ ਤੋਂ ਬਿਆਨ ਆ ਰਹੇ ਨੇ, ਮੋਦੀ ਸਾਹਿਬ ਵੀ ਸ਼ਾਇਦ ਬੋਲੇ ਨੇ, ਅਮਿਤ ਸ਼ਾਹ ਵੀ ਬੋਲੇ ਨੇ ਕਿ ਜੋ ਫਿਰਕੂ ਸੰਪਰਦਾਇਕਤਾ ਇਹ ਜਿਹੜੀ ਸਹਿਣ ਨਹੀਂ ਕੀਤੀ ਜਾਊਗੀ। ਮੈਨੂੰ ਤਾਂ ਹੈਰਾਨੀ ਹੋਈ ਜੀ ਬਿਆਨ ਸੁਣ ਕੇ ਉਹਨਾਂ ਦਾ। ਮੈਂ ਵੈਸੇ ਤਾਂ ਦੇਖਦਾ ਨਹੀਂ ਹੁੰਦਾ ਵੀਡੀਓਜ਼ ਵਗੈਰਾ ਸੋਸ਼ਲ ਮੀਡੀਆ 'ਤੇ, ਪਰ ਕੁਦਰਤੀ ਬਾਈ ਚਾਂਸ ਹੀ ਮੇਰੇ ਧਿਆਨ ਦੇ ਵਿੱਚ ਆ ਗਈ। ਮੈਂ ਕਿਹਾ ਆਹ ਵੀ ਸੁਣ ਲਾਂ ਜੀ ਕੀ ਕਹਿੰਦੇ ਨੇ, ਅਤੇ ਅੱਗੋਂ ਆਹ ਕਹਿ ਰਹੇ ਸੀ, ਕਹਿੰਦੇ ਜੀ ਫਿਰਕਾ ਪ੍ਰਸਤੀ ਲਈ ਭਾਰਤ ਦੇ ਵਿੱਚ ਕੋਈ ਥਾਂ ਨਹੀਂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਨਹੀਂ ਇਹ ਅਸਲ ਚ ਨਾ ਮੋਮੋ ਠੱਗਣੀਆਂ ਕਰਦੇ ਨੇ, ਮੂਰਖ ਬਣਾ ਰਹੇ ਆਮ ਤੌਰ ਤੇ ਹੁੰਦਾ ਵੀ ਚਲੋ ਹੁਣ ਪਹਿਲੀ ਵਾਰ ਆਇਆ ਵੀ ਮੁਹੰਮਦ ਸਾਹਿਬ ਵਰਗੀ ਵੱਡੀ ਸ਼ਖਸੀਅਤ ਤੇ ਮਹਾਂਪੁਰਖਾਂ ਦੇ ਉੱਤੇ ਉਹਨਾਂ ਨੇ ਟਿੱਪਣੀ ਕੀਤੀ, ਜਿਹਦੇ ਕਰਕੇ ਬਾਹਰਲੇ ਮੁਲਕਾਂ ਨੇ ਵੀ ਜਿਹੜਾ ਪ੍ਰਤੀਕਰਮ ਕੀਤਾ ਇਹਨਾਂ ਨੂੰ ਟਿੱਪਣੀ ਉਹ ਕੰਮ ਕਰਨਾ ਪਿਆ। ਆਮ ਤੌਰ ਤੇ ਨਹੀਂ ਪਤਾ ਕੀ ਹੁੰਦਾ ਚਰਨਜੀਤ ਕੇ ਇਹ ਕੀ ਕਰਦੇ ਹੈਗੇ ਨੇ ਕਿ ਇਹਨਾਂ ਦੇ ਲੀਡਰ ਬੋਲਦੇ ਨੇ, ਬਕਵਾਸ ਕਰਦੇ ਨੇ, ਕੁਛ ਨੀ ਕਰਦੇ। ਫਿਰ ਹੁੰਦਾ ਕੀ ਹੈ ਜਦੋਂ ਮੁਸਲਮਾਨ ਭਾਈਚਾਰਾ ਜਾਕਰ ਕੋਈ ਹੋਰ ਘੱਟ ਗਿਣਤੀ ਹੈ ਉਹ ਮਾੜਾ ਮੋਟਾ ਬੋਲਦੀ ਹੈ ਤਾਂ ਉਹਨਾਂ ਦੇ ਬੋਲਣ ਨੂੰ ਆਧਾਰ ਬਣਾ ਕੇ ਹੋਰ ਵੱਡਾ ਹਮਲਾ ਕਰਦੀਆਂ ਨੇ ਹਿੰਦੂ ਰਾਈਟ ਵਿੰਗ ਫੋਰਸਿਸ ਜਿਹੜੀਆਂ ਨੇ, ਤੇ ਉਹ ਜਦੋਂ ਹਮਲਾ ਕਰਦੀਆਂ ਨੇ ਫਿਰ ਐਂ ਦਿਖਾਇਆ ਜਾਂਦਾ ਕਿ ਦੇਖੋ ਜੀ ਮੁਸਲਮਾਨ ਭਾਈਚਾਰੇ ਨੇ ਪਹਿਲਾਂ ਜਾਂ ਹੋਰ ਕਿਸੇ ਜਿਹੜਾ ਵੀ ਕੋਈ ਪੀੜਤ ਘੱਟ ਗਿਣਤੀ ਭਾਈਚਾਰਾ ਉਹਨੇ ਪਹਿਲਾਂ ਇਹ ਕੰਮ ਕੀਤਾ ਸੀ, ਫਿਰ ਉਹਦੀ ਕਿਰਦਾਰ ਕੁਸ਼ੀ ਕੀਤੀ ਜਾਂਦੀ ਹੈ ਗੋਦੀ ਮੀਡੀਆ ਦੁਆਰਾ। ਫਿਰ ਮੋਦੀ ਹੁਣੇ ਬੋਲਦੇ ਨੇ ਕਿ ਦੇਖੋ ਜੀ ਕਿਸੇ ਧਾਰਮਿਕ ਜਿਹੜੀ ਸਹਿਣਸ਼ੀਲਤਾ ਬਰਦਾਸ਼ਤ ਨਹੀਂ ਕਰਾਂਗੇ, ਮਤਲਬ ਇਹ ਮੈਸੇਜ ਵੀ ਘੱਟ ਗਿਣਤੀਆਂ ਲਈ ਹੈ ਵੀ ਤੁਸੀਂ ਡੰਡੇ ਵੀ ਖਾਣੇ ਆ ਪਰ ਚੀਕ ਨਹੀਂ ਮਾਰਨੀ, ਜੇ ਤੁਸੀਂ ਚੀਕ ਮਾਰੀ ਫਿਰ ਦੇਖ ਲਓ ਫਿਰ ਤੁਹਾਡੀ ਕਿਰਦਾਰ ਕੁਸ਼ੀ ਵੀ ਹੋਊਗੀ, ਸਟੇਟ ਦੀ ਮਸ਼ੀਨਰੀ ਵੀ ਤੁਹਾਡੇ ਉਲਟ ਚੱਲੂਗੀ, ਸਾਰਾ ਕੁਛ ਹੋਊਗਾ। ਇਹ ਘੱਟੋ ਘੱਟ 8 ਸਾਲ ਦਾ ਭਾਰਤ ਦਾ ਵਾਤਾਵਰਨ।
ਲਓ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ
ਜੀ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946400 ਜਾਂ ਫਿਰ ਲੰਡਨ 647-4012830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਪਾਪਾ ਪਾਪਾ ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ, ਡੈਡ ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1777। ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਸ ਪੀਜ਼ਾ ਟਵਿਸਟ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਜੀ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਬਲਜੀਤ ਮੰਡ ਜੀ ਜੁੜੇ ਨੇ, ਕੈਨੇਡਾ ਡੇ ਆਉਣ ਵਾਲਾ ਤੇ ਕੈਨੇਡਾ ਡੇ ਮੇਲੇ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ। ਮੰਡ ਸਾਹਿਬ, ਨਿੱਘਾ ਸਵਾਗਤ ਤੁਹਾਡਾ।
ਬਰਾੜ ਸਾਹਿਬ, ਥੈਂਕ ਯੂ ਵੈਰੀ ਮੱਚ ਪਹਿਲਾਂ ਤਾਂ ਟਾਈਮ ਦੇਣ ਲਈ, ਤੁਹਾਨੂੰ ਵੀ ਅਤੇ ਜਿੰਨੇ ਵੀ ਤੁਹਾਡੇ ਲਿਸਨਰ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਾਹਿਬ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,
ਕੀ ਹਾਲ ਚਾਲ ਆ ਬਰਾੜ ਸਾਹਿਬ? ਵਿਆਹ ਖਾ ਲਿਆ?
ਹਾਂਜੀ, ਵਿਆਹ ਦੇ ਪੂਰੇ ਨਜ਼ਾਰੇ ਜੀ, 5-7 ਦਿਨ ਨਿਕਲ ਗਏ, ਇੱਕ ਹਫ਼ਤਾ ਵਧੀਆ। ਹਾਂਜੀ
ਹਾਂਜੀ ਹਾਂਜੀ।
ਤੇ ਬਾਕੀ ਹੁਣ ਇਹ ਆ ਜੀ, ਰਾਣਾ ਜੀ ਨੇ ਕੱਲ੍ਹ ਤੋਂ ਡਿਊਟੀ ਸਾਂਭ ਲੈਣੀ ਆ। ਬੜਾ ਸ਼ਾਨੋ ਸ਼ੌਕਤ ਨਾਲ ਬੇਟੇ ਦਾ ਵਿਆਹ ਕੀਤਾ ਰਾਣਾ ਜੀ ਨੇ ਜੀ।
ਹਾਂਜੀ ਹਾਂਜੀ ਹਾਂਜੀ
ਹਾਂਜੀ। ਤੇ ਹੁਣ ਆਪਾਂ ਸ਼ਾਨੋ ਸ਼ੌਕਤ ਨਾਲ ਜਿਹੜਾ ਮੇਲਾ ਉਹ ਦੇਖਣਾ।
ਬਿਲਕੁਲ ਜੀ ਬਿਲਕੁਲ, ਕੈਨੇਡਾ ਡੇ ਮੇਲਾ ਜਿਹੜਾ ਜੀ ਇਸ ਵਾਰ ਆਪਾਂ ਸਾਰੇ ਰਲ ਮਿਲ ਕੇ ਕਰਵਾ ਰਹੇ ਆ ਬੋਲਟਨ ਦੇ ਵਿੱਚ, 150 ਕੁਈਨ ਸਟਰੀਟ। ਜਦੋਂ ਆਪਾਂ ਹਾਈਵੇ 50 ਤੇ ਜਾਂਦੇ ਹਾਂ, ਬੋਲਟਨ ਚੈਂਟਰ ਕਰ ਜਾਂਦੇ ਹਾਂ, ਇੱਕ ਬ੍ਰਿਜ ਆਉਂਦਾ ਉਹ ਲੰਘ ਕੇ ਲੈਫਟ ਹੈਂਡ ਸਾਈਡ ਤੇ ਜਿੱਥੇ ਬਹੁਤ ਸਾਰੇ ਸੱਜਣਾਂ ਨੇ ਟਰੈਕਟਰ ਪੁੱਲ ਦੇਖਣ ਜਾਂਦੇ ਆ, ਉੱਥੇ ਮੇਲਾ ਲੱਗਦਾ ਬਰਾੜ ਸਾਹਿਬ ਹਾਈ ਜੂਨ ਐਂਡ ਜੇ ਦੇ ਵਿੱਚ ਟਰੈਕਟਰ ਪੁੱਲ, ਜਿੱਦਾਂ ਆਪਾਂ ਨੀ ਟੋਚਨ ਪਾਉਂਦੇ ਇੰਡੀਆ, ਸੋ ਉਸ ਸੇਮ ਗਰਾਊਂਡ ਦੇ ਵਿੱਚ ਇਸ ਵਾਰ ਬਹੁਤ ਕਹਿ ਲਓ ਵੀ 5-6 ਏਕੜਾਂ ਦਾ ਹੈਗਾ ਆ, ਜਿੱਥੇ ਆਪਾਂ ਟੈਂਟ ਲਾ ਕੇ ਪੂਰਾ ਸਟੇਜ ਲਾ ਕੇ ਇਸ ਵਾਰ ਮੇਲਾ ਕਰਨਾ। ਔਰ ਬਹੁਤ ਬਰਾਦਰ, ਮੈਨੂੰ ਨਾ ਕੋਈ ਖੁਸ਼ੀ ਹੋਈ ਹੈ ਇਸ ਵਾਰ, ਪਹਿਲੀ ਵਾਰੀ ਆਪਾਂ ਨੂੰ ਨਾ ਇੰਨੀਆਂ ਕੁ ਕਾਲਜ ਆਈਆਂ, ਮਤਲਬ ਆਪਣੇ ਜਿਹੜੇ ਤੁਹਾਨੂੰ ਸੁਣਦੇ ਨੇ ਜਾਂ ਜਿਹੜੇ ਜਿੰਨੇ ਵੀ ਇੱਥੇ ਲੋਕ ਰਹਿੰਦੇ ਨੇ ਉਹਨਾਂ ਨੇ ਮੰਗ ਕੀਤੀ ਵੀ ਆ ਹਰਫ ਚੀਮਾ ਤੇ ਜਸ ਬਾਜਵਾ, ਜਿਨ੍ਹਾਂ ਨੇ ਕਿਸਾਨੀ ਦੇ ਵਿੱਚ ਬਹੁਤ ਸਮਾਂ ਆਪਣਾ ਹਨਾ ਕਾਇੰਡ ਆਫ ਪੇਡ ਹੀ ਹੁੰਦਾ, ਉਹਨਾਂ ਨੇ ਆਪਣੇ ਪ੍ਰੋਗਰਾਮ ਛੱਡ ਕੇ ਕਿਸਾਨੀ ਨੇ ਲਾਇਆ, ਤੇ ਆਪਾਂ ਨੂੰ ਉਹਦੀ ਕਾਲਜ ਬਹੁਤ ਆਈਆਂ ਵੀ ਇਹਨਾਂ ਨੂੰ ਦੋਨਾਂ ਨੂੰ ਜ਼ਰੂਰ ਇਸ ਮੇਲੇ ਦੇ ਵਿੱਚ ਤੁਸੀਂ ਐਡ ਕਰਨਾ। ਔਰ ਆਪਾਂ ਜਸ ਬਾਜਵਾ, ਹਰਫ ਚੀਮਾ ਸਿੰਘਾ ਹਨਾ, ਔਰ ਲਵਲੀ ਨਿਰਮਾਨ, ਰੁਪਿੰਦਰ ਹਾਂਡਾ, ਖਾਨ ਸਾਹਿਬ ਦਾ ਲੈਂਡਰਸ, ਇਹ ਸਾਰੇ ਕਲਾਕਾਰ, ਨਛੱਤਰ ਗਿੱਲ ਸਾਹਿਬ ਔਰ ਹੋਰ ਬਹੁਤ ਸਾਰੇ ਕਲਾਕਾਰ ਨੇ, ਇੱਕ ਅੱਧੇ ਦਿਨ ਚ ਇੱਕ ਅੱਧਾ ਸਰਪ੍ਰਾਈਜ਼ ਵੀ ਐਡ ਕਰਾਂਗੀ ਇਹ ਸਾਰੇ ਦੇ ਸਾਰੇ ਕਲਾਕਾਰ ਇੱਕ ਪੈਕੇਜ ਤੁਹਾਨੂੰ ਜੁਲਾਈ ਫਸਟ ਛੁੱਟੀ ਵਾਲੇ ਦਿਨ ਬਿਲਕੁਲ ਫ੍ਰੀ, ਨਾ ਕਾਰ ਦੇ ਪੈਸੇ ਨਾ ਟਿਕਟ ਦੇ ਪੈਸੇ, ਸਿਰਫ ਤੁਸੀਂ ਆਪਣੇ ਸੈੱਲ ਫੋਨ ਦੇ ਵਿੱਚ 150 ਕੁਈਨ ਸਟਰੀਟ ਬੋਲਟਨ ਪਾ ਲੈਣਾ ਤੇ ਸਾਰਾ ਦਿਨ ਮੇਲਾ ਚੱਲਦਾ, ਪੂਰਾ ਆਨੰਦ ਲੈਣਾ ਆਪਾਂ ਮੇਲੇ ਦਾ, ਹਨਾ, ਤੇ ਪਹੁੰਚੋ। ਜੇ ਕੋਈ ਜਾਣਕਾਰੀ ਲੈਣੀ ਹੋਵੇ ਤੇ ਭਾਜੀ ਪ੍ਰਿੰਸ ਦਾ ਨੰਬਰ ਨੋਟ ਕਰ ਲਓ, 416-312-1111, 416-312-1111। ਕਿਸੇ ਨੇ ਸਟਾਲ ਲਾਉਣਾ ਹੋਵੇ ਇੰਸ਼ੋਰੈਂਸ ਦਾ ਜਾਂ ਕੋਈ ਵੀ ਕੱਪੜੇ ਦਾ, ਕੁਛ ਵੀ ਕਿਸੇ ਤਰ੍ਹਾਂ ਦੇ ਵੀ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਆ, ਜਿੱਥੇ 25-30 ਹਜ਼ਾਰ ਬੰਦਾ ਇੱਕ ਟਾਈਮ ਦੇ ਉੱਤੇ ਇਕੱਠਾ ਦੇਖਣ ਨੂੰ ਤੁਹਾਨੂੰ ਮਿਲੇਗਾ, ਉੱਥੇ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਨੰਬਰ 416-312-1111। ਬਰਾੜ ਸਾਹਿਬ,
ਸਮਾਂ ਦੇਣ ਲਈ ਬਹੁਤ ਪਹਿਲੀ ਜੁਲਾਈ ਨੂੰ,
ਜੁਲਾਈ ਫਸਟ, ਹਾਂਜੀ ਮੈਂ ਗਲਤ ਕਹਿ ਗਿਆ ਸੀ ਕੁਛ?
ਨਹੀਂ ਨਹੀਂ ਨਹੀਂ, ਮੈਂ ਤਾਂ ਦੁਬਾਰਾ ਸਰੋਤਿਆਂ ਨੂੰ ਸੁਣਾਉਣਾ ਵੀ ਪਹਿਲੀ ਜੁਲਾਈ ਨੂੰ ਆ ਤੇ ਮਨਫਲ ਸਮਾਂ ਕਿੰਨੇ ਵਜੇ ਸ਼ੁਰੂ ਹੋ ਜਾਣਾ?
ਬਰਾੜ ਸਾਹਿਬ, ਸਾਡੀ ਹਮੇਸ਼ਾ ਹੀ ਆਪਾਂ ਸਾਰੇ ਉੱਥੇ ਹੁੰਦੇ, ਕੋਸ਼ਿਸ਼ ਆਪਣੀ ਹੁੰਦੀ ਆ ਕਿ ਇਹਨੂੰ 12-12 ਵਜੇ ਸ਼ੁਰੂ ਕਰ ਲਿਆ ਜਾਵੇ, ਹਨਾ। ਸੋ ਕਿਸੇ ਸਾਲ ਸ਼ੁਰੂ ਹੋ ਜਾਂਦਾ, ਕਿਸੇ ਸਾਲ ਇੱਕ ਵੱਜ ਜਾਂਦਾ ਆ, ਪਰ ਇਹ ਤਾਂ ਹੁਣ ਸਾਰਿਆਂ ਦੇ ਉੱਤੇ, ਆਪਣੇ ਉੱਤੇ, ਜਿੰਨਾ ਟਾਈਮ ਨਾਲ ਆਪਾਂ ਆਵਾਂਗੇ ਓਨੇ ਟਾਈਮ। ਫਿਰ ਜਦੋਂ ਨਾ ਅਸੀਂ ਲੇਟ ਆਉਂਦੇ ਹਾਂ, ਜਿਹੜਾ ਮੇਨ ਆਰਟਿਸਟ ਹੁੰਦੇ ਆ 2-3, ਉਹਨਾਂ ਨੂੰ ਫਿਰ 15-20 ਮਿੰਟ ਮਿਲਦੇ ਆ, ਫਿਰ ਲੋਕ ਸਾਡੇ ਨਾਲ ਗੁੱਸਾ ਕਰਦੇ ਆ, ਯਾਰ ਐਡਾ ਕਲਾਕਾਰ ਸੀ ਅਮਰਿੰਦਰ ਗਿੱਲ, ਉਹਨੂੰ 15 ਮਿੰਟ ਹੀ ਦਿੱਤੇ, ਹਨਾ। ਇਹ ਆਪਾਂ ਰਿਸਪੋਂਸੀਬਿਲਿਟੀ ਸਮਝੀਏ, ਹਨਾ। ਉੱਥੇ ਘਾਹ ਹੈਗਾ ਸਾਰਾ, ਬਹੁਤ ਸੋਹਣਾ ਏਰੀਆ, ਤੁਸੀਂ ਵੈਸੇ ਵੀ ਲੰਘਦੇ ਵੜਦੇ ਕਿਤੇ ਗੇੜਾ ਮਾਰਿਆ ਹੋ, 150 ਕੁਈਨ ਸਟਰੀਟ ਦੇ, ਤੁਹਾਡਾ ਦਿਲ ਲੱਗੇਗਾ ਉੱਥੇ ਬਹਿਣ ਉੱਠਣ ਨੂੰ, ਦਿਲ ਕਰੇਗਾ। ਉੱਥੇ ਇਸ ਵਾਰ ਮੇਲਾ ਹੋਣਾ, ਔਰ ਖਾਣਾ ਤੁਸੀਂ ਖਾਣਾ ਤੇ ਮੋਹਨ ਢਾਬਾ ਵੀ ਉੱਥੇ ਨਾਲ ਹੀ ਆ, ਜਿਨ੍ਹਾਂ ਨੇ ਸਟਾਲ ਵੀ ਲਾਉਣਾ ਉੱਥੇ। ਸੋ ਬਹੁਤ ਵਧੀਆ ਇਸ ਵਾਰ ਮੇਲਾ ਹੋਣ ਜਾ ਰਿਹਾ, 2 ਸਾਲ ਆਪਾਂ ਉਡੀਕਿਆ ਕੋਵਿਡ ਦੇ ਵਿੱਚ, ਔਰ ਇਹ ਬਿਲਕੁਲ ਫ੍ਰੀ ਮੇਲਾ। ਬਹੁਤ ਸਾਰੇ ਆਰਟਿਸਟ, ਹਲੇ 1-2 ਸਰਪ੍ਰਾਈਜ਼ ਆਪਾਂ ਐਡ ਕਰਨੇ ਆ, ਉਹ ਤੁਹਾਨੂੰ ਆਉਣ ਵਾਲੇ ਦਿਨਾਂ ਚ ਬਰਾੜ ਸਾਹਿਬ ਦੱਸਾਂਗੇ, ਪਰ ਸਟਿਲ ਹਲੇ ਪੈਕੇਜ ਬੜਾ ਅੱਛਾ ਹੈਗਾ। ਰੁਪਿੰਦਰ ਹਾਂਡਾ, ਸਿੰਘਾ, ਜਸ ਬਾਜਵਾ, ਨਛੱਤਰ ਗਿੱਲ, ਹਰਫ ਚੀਮਾ, ਪ੍ਰਵੀਨ ਭਾਟਾ, ਲਵਲੀ ਨਿਰਵਾਨ, ਖਾਨ ਸਾਹਿਬ, ਦਾ ਲੈਂਡਰਸ, ਵਿਰਾਸਤ ਸੰਧੂ, ਸਤਕਾਰ ਸੰਧੂ, ਬਹੁਤ ਸਾਰੇ ਹੋਰ ਕਲਾਕਾਰ ਵੀ ਐਡ ਕਰਾਂਗੇ, ਤੇ ਤੁਸੀਂ ਸਾਰਿਆਂ ਨੇ ਪਹੁੰਚਣਾ 1 ਜੁਲਾਈ ਨੂੰ ਬੋਲਟਨ ਦੇ ਵਿੱਚ, 150 ਕੁਈਨ ਸਟਰੀਟ, ਨੰਬਰ 416-312-1111।
ਮਿਹਰਬਾਨੀ, ਧੰਨਵਾਦ ਜੀ। ਲਓ ਦੋਸਤੋ, ਕਰ ਲਓ ਤਿਆਰੀ ਜੀ, 1 ਜੁਲਾਈ, ਪਹਿਲੀ ਜੁਲਾਈ ਛੁੱਟੀ ਹੁੰਦੀ ਆ, ਕੈਨੇਡਾ ਡੇ ਮਨਾਓ, ਕੈਨੇਡਾ ਡੇ ਫਿਰ ਪੰਜਾਬ ਟੀ ਵੀ ਵਾਲਿਆਂ ਨੇ ਜਿਹੜਾ ਮੇਲਾ ਔਰਗੇਨਾਈਜ਼ ਕਰਨਾ ਬੋਲਟਨ ਦੇ ਵਿੱਚ। ਸ਼ਿਵਿੰਦਰ ਸਾਡੇ ਨਾਲ ਨੇ, ਸਾਡੀ ਗੱਲਬਾਤ ਚੱਲ ਰਹੀ ਆ ਜੀ। ਯੋਗੀ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਉਹ ਤਾਂ ਦੁਨੀਆਂ ਦੇ ਸੁੱਖ ਸਹੂਲਤਾਂ ਤੋਂ ਪਾਸੇ ਰਹਿੰਦੇ ਨੇ ਯੋਗੀ, ਅਤੇ ਯੂਪੀ ਦੇ ਵਿੱਚ ਵੀ ਇੱਕ ਯੋਗੀ ਆ, ਸਾਡੇ ਇੱਥੇ ਕਈ ਵਾਰੀ ਕਹਿ ਦਿੰਦੇ ਆ ਜੀ, ਸਰੋਤੇ ਕਹਿੰਦੇ ਜੀ, ਪੰਜਾਬ ਦੇ ਵਿੱਚ ਜੇ ਗੁੰਡਾਗਰਦੀ ਜਾਂ ਜਿਹੜਾ ਗੈਂਗਸਟਰ ਦਾ ਕੰਟਰੋਲ ਕਰਨੇ ਤਾਂ ਯੋਗੀ ਵਾਲਾ ਫਾਰਮੂਲਾ ਚੱਲੂਗਾ। ਮੈਂ ਕਿਹਾ ਕਿਆ ਬਾਤ ਆ ਜੀ, ਲੋਕਾਂ ਦੇ ਘਰ ਢੋਣੇ ਆ ਤਾਂ ਫਿਰ ਯੋਗੀ ਨੂੰ ਲੈ ਆਓ। ਆਹ ਦੇਖ ਲਓ, ਲੜਕੀ ਨੇ ਸਟੇਟਮੈਂਟ ਦਿੱਤੀ ਆ, ਪਿਓ ਦਾ ਲੀਡਰ ਆ ਅਤੇ ਘਰ ਉਹਦਾ ਢਾਹ ਦਿੱਤਾ, ਇੱਕ ਦੇ ਨਹੀਂ ਢਾਏ। ਸ਼ਿਵਿੰਦਰ ਜੀ ਕਹਿੰਦੇ ਜੀ, ਕਈਆਂ ਘਰਾਂ ਦੇ ਬੁਲਡੋਜ਼ਰ ਆ ਜਿਹੜੇ ਫੇਰਦੇ ਨੇ। ਮੈਂ ਜਿਵੇਂ ਪਹਿਲਾਂ ਕਹਿ ਕੇ ਗਿਆ ਸੀ ਵੀ ਜਿੱਥੇ ਇਹ ਗੁਨਾਹ ਹੈ, ਇੱਕ ਖਾਸ ਧਰਮ 'ਚ ਪੈਦਾ ਹੋਣਾ, ਇੱਕ ਖਾਸ ਧਰਮ 'ਚ ਪੈਦਾ ਨਾ ਹੋਣਾ, ਅਤੇ ਇਹ ਕੁਝ ਚੱਲ ਰਿਹਾ। ਹਾਂਜੀ ਸ਼ਿਵਿੰਦਰ ਜੀ, ਹੋਰ ਕੋਈ ਮਹਾਨ ਪ੍ਰਾਪਤੀਆਂ ਗਿਣਾਓ ਜੀ ਯੋਗੀ ਸਾਹਿਬ ਦੀਆਂ।
ਚੰਦੀ, ਇੱਕ ਤਾਂ ਮੈਂ ਨਾ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਤੁਹਾਡੇ ਦੋਸਤ ਤੋਂ ਯਾਦ ਆ ਗਿਆ ਕਿ ਮੈਂ ਵੀ ਰਾਣਾ ਜੀ ਨੂੰ ਉਹਨਾਂ ਦੇ ਬੇਟੇ ਦੇ ਵਿਆਹ ਦੀਆਂ ਮੁਬਾਰਕਾਂ ਦੇਣਾ ਚਾਹੁੰਦਾ। ਐਕਚੁਲੀ ਮੈਂ ਨਾ ਇਹਨਾਂ ਦਿਨਾਂ 'ਚ ਕਾਫੀ ਰੁੱਝਿਆ ਹੋਇਆ, ਇੱਕ ਜਿਹੜਾ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਜੀ, ਅਤੇ ਮੇਰਾ ਕੰਮ ਪੜ੍ਹਨ ਅਤੇ ਲਿਖਣ ਦਾ ਹੀ ਇਸ ਤੱਕ ਸੋਸ਼ਲ ਮੀਡੀਆ 'ਤੇ ਮੈਂ ਥੋੜ੍ਹਾ ਜਿਹਾ ਨਾ ਉਹ ਕੀਤਾ ਹੋਇਆ, ਕਿਨਾਰਾ ਕਸੀ ਕੀਤੀ ਹੋਈ ਹੈਗੀ ਆ ਕਈ ਦਿਨਾਂ ਲਈ, ਇਸ ਕਰਕੇ ਮੈਂ ਸੋਸ਼ਲ ਮੀਡੀਆ 'ਤੇ ਰਾਣਾ ਉਹਨਾਂ ਨੂੰ ਮੁਬਾਰਕਬਾਦ ਨਹੀਂ ਦੇ ਸਕਿਆ, ਅਤੇ ਮੈਂ ਮੁਬਾਰਕਬਾਦ ਇੱਥੇ ਤੁਹਾਡੇ ਆਪਣੇ ਇਸ ਮਾਧਿਅਮ ਦੇ ਜ਼ਰੀਏ ਦੇਣਾ ਚਾਹੁੰਦਾ, ਜੇ ਮੇਰੇ ਖਿਆਲ ਪਹੁੰਚ ਗਈ ਹੋਣੀ ਹੈ।
ਕੱਲ੍ਹ ਨੂੰ ਵੈਸੇ ਆ ਹੀ ਜਾਣਾ ਉਹਨਾਂ ਨੇ, ਅਤੇ ਧੰਨਵਾਦ, ਧੰਨਵਾਦ ਤੁਹਾਡਾ।
ਦੂਜਾ ਆਪਾਂ ਜਿਹੜਾ ਹੈਗਾ ਯੋਗੀ ਆਦਿੱਤ ਨਾਥ ਦੀ ਗੱਲ ਕਰ ਰਹੇ ਸੀਗੇ, ਯੋਗੀ ਆਦਿੱਤ ਨਾਥ ਲਿਸਟ ਕਾਫੀ ਲੰਮੀ ਹੈ। ਦੇਖੋ, ਪਹਿਲੀ ਗੱਲ ਤਾਂ ਕਿ ਯੋਗੀ ਦੇ ਉੱਤੇ ਇਹੀ ਹੈ ਕਿ ਯੋਗੀ ਦਾ ਜਿਹੜਾ ਆਪਣਾ ਏਰੀਆ ਹੈਗਾ, ਉਸ ਇੱਕ ਗੋਰਖਨਪੁਰ ਦਾ ਜਿਹੜਾ ਉਹ ਹੈਗਾ ਵਾ ਮਹੰਤ, ਇੱਕ ਡੇਰਾ ਵਾ, ਉਹਦੇ ਬਾਰੇ ਇੱਕ ਤੀਸਰੀ ਦੁਨੀਆ ਮੈਗਜ਼ੀਨ ਆ, ਬਹੁਤ ਅੱਛਾ ਮੈਗਜ਼ੀਨ ਰਿਹਾ, ਅੱਜ ਕੱਲ੍ਹ ਨਹੀਂ ਆਉਂਦਾ ਹੈਗਾ, 16-17 ਦੇ ਵਿੱਚੋਂ ਬੰਦ ਹੋ ਗਿਆ, ਉਹਨੂੰ ਭਾਰਤ ਦੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ, ਜਿਹਨੂੰ ਹਿੰਦੀ ਪੱਤਰਕਾਰੀ ਦਾ ਪਿਤਾਮਾ ਵੀ ਆਖਦੇ ਆ, ਜਾਂ ਕਹਿ ਦੋ ਕਿ ਗੋਡਫਾਦਰ ਕਹਿੰਦੇ ਨੇ, ਬਹੁਤ ਸਾਰੇ ਹਿੰਦੀ ਦੇ ਪੱਤਰਕਾਰ ਕਹਿੰਦੇ ਨੇ ਕਿ ਅਸੀਂ ਉਹਦੇ ਵਰਗਾ ਬਣਨਾ। ਬਜ਼ੁਰਗ ਪੱਤਰਕਾਰ ਨੇ ਅਨੰਦ ਸਵਰੂਪ ਵਰਮਾ ਉਹ ਕੱਢਦੇ ਹੁੰਦੇ ਸੀਗੇ, ਉਹਨਾਂ ਨੇ ਉਹਦੇ ਉੱਤੇ ਇੱਕ ਬਹੁਤ ਸੋਹਣੀ ਸਟੋਰੀ ਕੀਤੀ ਸੀਗੀ 2014-15 ਦੇ ਲਾਗੇ ਚੱਕ ਗਈ ਕਿ ਯੋਗੀ ਆਦਿੱਤਨਾਥ ਨੇ ਜਿਹੜੀ ਜ਼ਮੀਨ ਬਣਾਈ ਹੈ ਗੋਰਖਪੁਰ ਇਲਾਕੇ ਦੀ, ਗੋਰਖਨਾਥ ਜਿਹੜਾ ਡੇਰਾ ਵਾ ਉਹਦੇ ਵਿੱਚ, ਉਹ ਕਿਵੇਂ ਕਬਜ਼ੇ ਕੀਤੇ ਨੇ, ਕਿਵੇਂ ਲੋਕਾਂ ਨੇ ਜਿਹੜਾ ਹੈਗਾ ਨੂੰ ਕੁੱਟਿਆ ਮਾਰਿਆ ਵਾ, ਕਿਵੇਂ ਗੁੰਡਾਗਰਦੀ ਕੀਤੀ ਹੈ, ਉਹ ਇੱਕ ਵਿਸਤ੍ਰਿਤ ਰਿਪੋਰਟ ਆ। ਅੱਛਾ, ਇਸੇ ਦਾ ਇੱਕ ਸੈਕਿੰਡ ਰੂਪ ਕਾਰਵਾ ਮੈਗਜ਼ੀਨ ਆ ਭਾਰਤ ਦਾ, ਬਹੁਤ ਰਿਸਪੈਕਟਡ ਮੈਗਜ਼ੀਨ ਆ ਖੋਜੀ ਪੱਤਰਕਾਰੀ ਲਈ, ਉਹਨੇ ਵੀ 2 ਮਹੀਨੇ ਪਹਿਲਾਂ ਕਿ ਯੋਗੀ ਉੱਤੇ ਵਿਸ਼ੇਸ਼ ਅੰਕ ਕੱਢਿਆ, ਉਹਦੇ ਵਿੱਚ ਯੋਗੀ ਦਾ ਦੀਆਂ ਕੀ ਸਾਰਾ ਹਿਸਾਬ ਕਿਤਾਬ ਰਿਹਾ ਅਗਲਾ ਪਿਛਲਾ, ਉਹ ਪੜ੍ਹ ਸਕਦੇ ਹੋ ਜੇਕਰ ਕਿਸੇ ਨੇ ਉਹ ਮੈਗਜ਼ੀਨ ਨੂੰ ਸਬਸਕ੍ਰਾਈਬ ਕੀਤਾ ਹੋਇਆ, ਮਤਲਬ ਉਹਦੀ ਸਲਾਨਾ ਪੇ ਉਹਨੂੰ ਪੇ ਕਰਦਾ, ਤਾਂ ਉਹ ਤੁਸੀਂ ਉਹ ਸਟੋਰੀ ਜਿਹੜੀ ਹੈਗੀ ਹੈ ਪੜ੍ਹ ਸਕਦੇ ਹੋ, ਅਦਰਵਾਈਜ਼ ਉਹ ਥੋੜ੍ਹਾ ਲੋਕ ਕੀਤੀ ਹੋਊਗੀ ਸਟੋਰੀ। ਇਹ ਦੋ ਚੀਜ਼ਾਂ ਨੇ, ਦੋ ਬਹੁਤ ਵੱਡੇ ਸਬੂਤ ਨੇ ਯੋਗੀ ਆਦਿੱਤਨਾਥ ਦੇ ਤੰਤਰ ਬਾਰੇ, ਜੇ ਕਿਸੇ ਨੇ ਸਮਝਣਾ, ਜੇ ਕਿਸੇ ਨੂੰ ਵਹਿਮ ਆ, ਕਿਉਂਕਿ ਇੱਥੇ ਕੱਲ ਪਰਸੋਂ ਇੱਕ ਰੇਡੀਓ ਤੇ ਮੈਡਮ ਮੋਹਤਰਮਾ ਕਹਿ ਰਹੀ ਸੀਗੀ ਕਿ ਦੇਖੋ ਜੀ ਯੋਗੀ ਜੀ ਤਾਂ ਥੱਲੇ ਪੈਂਦੇ ਨੇ ਧਰਤੀ ਤੇ, ਉਹ ਤਾਂ ਬਹੁਤ ਵੱਡੇ ਯੋਗੀ ਨੇ। ਹੁਣ ਸਵਾਲ ਇਹ ਹੈਗਾ ਕਿ ਉਸੇ ਤਰ੍ਹਾਂ ਦੇ ਸਵਾਲ ਆ ਜਿਵੇਂ ਨਾ ਕਈ ਲੋਕ ਮਹਾਤਮਾ ਗਾਂਧੀ ਬਾਰੇ ਕਹਿੰਦੇ ਹੁੰਦੇ ਸੀਗੇ, ਗਾਂਧੀ ਜੀ ਤਾਂ ਧੋਤੀ ਪਾ ਕੇ ਰਹਿੰਦੇ ਨੇ ਤੇ ਇਸ ਕਰਕੇ ਉਹ ਤਾਂ ਜੀ ਬੜੇ ਮਹਾਨ ਹੋ ਗਏ। ਮੈਂ ਉਦੋਂ ਕਾਲਜ ਵਿੱਚ ਕਹਿੰਦਾ ਹੁੰਦਾ ਸੀਗਾ ਕਿ ਵੀ ਜੇ ਤੁਹਾਨੂੰ ਲੈਣ ਵਾਸਤੇ ਵਾਇਸਰਾਏ ਦੀ ਗੱਡੀ ਆਵੇ, ਤੁਸੀਂ ਧੋਤੀ ਕੀ ਕਸ਼ਹਿਰੇ 'ਚ ਰਹੋ, ਕੋਈ ਫਰਕ ਨਹੀਂ ਪੈਂਦਾ। ਜੇ ਤੁਸੀਂ ਇੱਕ ਸੂਬੇ ਦੇ ਮੁੱਖ ਮੰਤਰੀ ਹੋ ਤੇ ਤੁਸੀਂ ਇਹ ਤੁਹਾਡੇ ਮੁੱਖ ਮੰਤਰੀ ਭਵਨ 'ਚ ਏਸੀ ਚੱਲੂ, ਸਾਰਾ ਕੁਛ ਤੁਹਾਡੇ ਸਹੂਲਤਾਂ ਨੇ, ਫਿਰ ਤੁਸੀਂ ਆਪਣੇ ਡੇਰੇ ਵਿੱਚ ਥੱਲੇ ਪੈਣ ਦਾ ਡਰਾਮਾ ਕਰੋ, ਚਾਹੇ ਬੈੱਡ ਤੇ ਪੈਣ ਦਾ ਡਰਾਮਾ ਕਰੋ, ਇਹ ਤਾਂ ਫਾਲਤੂ ਦੀਆਂ ਗੱਲਾਂ। ਬਾਕੀ ਇਹ ਤੱਥ ਵੀ ਜਿਹੜਾ ਮੀਡੀਆ ਨੇ ਉਛਾਲਿਆ ਹੋਇਆ, ਦੂਜੇ ਪਾਸੇ ਪੂਰੀ ਚੌਧਰ ਹੈ, ਪੂਰਾ ਰਾਜਾਸ਼ਾਹੀ ਠਾਠ ਹੈ ਉਹਦੀ ਯੋਗੀ ਦੀ। ਇੱਥੋਂ ਤੱਕ ਕਿ ਯੋਗੀਆਂ 'ਚ ਇੱਕ ਅਸੀਂ ਆਮ ਮੰਨਦੇ ਹਾਂ ਨਾ ਵੀ ਧਾਰਮਿਕ ਬੰਦੇ 'ਚ ਨਿਮਰਤਾ ਚਾਹੀਦੀ ਆ। ਕੁਝ ਸਾਲ ਪਹਿਲਾਂ ਚਰਨਜੀਤ ਇੱਕ ਸਕੂਲ ਵਾਲੀ ਗੱਡੀ ਦਾ ਨਾ ਐਕਸੀਡੈਂਟ ਹੋ ਗਿਆ ਸੀਗਾ, ਉਹਦੇ ਵਿੱਚ ਕੁਛ ਬੱਚੇ ਮਾਰੇ ਗਏ, ਇਹ ਯੋਗੀ ਦੇ ਆਪਣੇ ਇਲਾਕੇ ਦੀ ਗੱਲ ਹੈਗੀ ਆ। ਲੋਕਾਂ ਨੇ ਮੁੱਖ ਮੰਤਰੀ ਨੂੰ ਦੇਖ ਕੇ ਆਪਣਾ ਗੁੱਸਾ ਜਿਤਾਉਣਾ ਚਾਹਿਆ, ਤੇ ਇਹ ਯੋਗੀ ਦੇਖੋ ਕਿੱਡਾ ਵੱਡਾ ਯੋਗੀ ਆਪਦੇ ਆਪ ਨੂੰ ਕਹਿੰਦਾ ਹੈ, ਇਹ ਯੋਗੀ ਆਪਣਾ ਮਾਂ ਬਾਪ ਨੂੰ ਕਹਿੰਦਾ ਕਿ ਪਖੰਡ ਨਾ ਕਰੋ, ਚੁੱਪ ਕਰ ਜਾਓ, ਮਤਲਬ ਪ੍ਰੋਟੈਸਟ ਕਰਨ ਨੂੰ ਜਾਂ ਆਪਣਾ ਕੁਝ ਰੋ ਵੀ ਰਹੇ ਸੀ ਮਾਪੇ, ਇਹ ਕਹਿੰਦਾ ਪਖੰਡ ਨਾ ਕਰੋ, ਹੁਣ ਤੁਹਾਡਾ ਡਰਾਮਾ ਬਹੁਤ ਹੋ ਗਿਆ, ਬੰਦ ਕਰੋ। ਤੇ ਇਹੀ ਬੰਦਾ ਬੋਲਦਾ ਕਿ ਹੁਣ ਇਸੇ ਤਰ੍ਹਾਂ ਦੀ ਇੱਕ ਦੋ ਘਟਨਾ ਇਹਦੇ ਆਪਣੇ ਇਲਾਕੇ 'ਚ ਹੋਈ, ਹੋਸਪਿਟਲ 'ਚ ਬੱਚੇ ਮਰ ਗਏ, ਤਾਂ ਬੱਚਿਆਂ ਦੀ ਜਿਹੜੀ ਸਹੀ ਹੋਸਪਿਟਲ ਦੀ ਘਾਟ ਰਹੀ ਆ, ਪ੍ਰਬੰਧਕੀ ਘਾਟ ਆ, ਉਹਦਾ ਮੁੱਦਾ ਉਠਾਉਣ ਵਾਲੇ ਡਾਕਟਰ ਕਫੀਲ ਖਾਨ ਨੂੰ ਇਹਨੇ ਬਿਨਾਂ ਮਤਲਬ 'ਚ ਜੇਲ੍ਹ 'ਚ ਦਿੱਤਾ ਰਿਹਾ। ਤੇ ਇੱਥੋਂ ਤੱਕ ਵੀ ਇਹਨੇ ਸਟੇਟਮੈਂਟ ਦਿੱਤੀ ਕਿ ਹੁਣ ਤੁਹਾਡੇ ਨਿਆਣਿਆਂ ਨੂੰ ਜਿਹੜਾ ਪਾਲਣ ਦੀ ਜ਼ਿੰਮੇਵਾਰੀ ਵੀ ਸਾਡੀ ਹੈ। ਜੇ ਦੇਖਿਆ ਜਾਵੇ ਤਾਂ ਸੱਚੀ ਮੁੱਚੀ ਜਿਹੜੀ ਕਲਿਆਣਕਾਰੀ ਸਟੇਟ ਆ, ਉਹਦੀ ਜ਼ਿੰਮੇਵਾਰੀ ਨਿਆਣਿਆਂ ਨੂੰ ਪਾਲਣ ਦੀ ਵੀ ਹੈਗੀ ਆ। ਤੁਹਾਡੇ ਮੁਲਕਾਂ ਵਿੱਚ ਵੀ, ਹੋਰ ਵੀ ਕਈ ਮੁਲਕਾਂ ਦੇ ਵਿੱਚ ਸਟੇਟ ਜ਼ਿੰਮੇਵਾਰੀ ਲੈਂਦੀ ਆ ਚੰਗੀ ਤਰ੍ਹਾਂ ਨਾਲ। ਸੋ ਇਹ ਯੋਗੀ ਨੂੰ ਨਹੀਂ ਪਤਾ ਕਿ ਯੋਗੀ ਦੇ ਵਿੱਚ ਕੋਈ ਜਿਹੜਾ ਧਾਰਮਿਕ ਲੋਕਾਂ ਵਾਲਾ, ਫਕੀਰਾਂ ਵਾਲਾ ਨਿਮਰਤਾ ਨਹੀਂ ਸੀਗੀ, ਹੰਕਾਰ ਸੀ ਵੀ ਮੈਂ ਗੋਡਫਾਦਰ ਨਾ। ਅੱਛਾ, ਇੱਕ ਅਸੀਂ ਆਮ ਹੀ ਗੱਲ ਮੰਨ, ਸਾਡੇ ਧਾਰਨਾ ਹੈਗੀ ਹੈ ਸਮਾਜ ਦੇ ਵਿੱਚ ਵੀ ਜਿਹੜੇ ਧਾਰਮਿਕ ਲੋਕ ਹੈ ਨਾ, ਸਾਰਿਆਂ ਨੂੰ ਬਰਾਬਰ ਸਮਝਦੇ ਨੇ। ਯੋਗੀ ਆਦਿੱਤਨਾਥ ਜਦੋਂ ਦਲਿਤਾਂ ਦੇ ਵਿਹੜੇ ਜਾਂਦਾ, ਸਭ ਤੋਂ ਪਹਿਲਾਂ ਦਲਿਤਾਂ ਨੂੰ ਸਾਬਣ ਦਿੱਤੇ ਜਾਣ ਦੀ ਖਬਰ ਆਉਂਦੀ ਹੈ ਕਿ ਸਾਬਣ ਨਾਲ ਨਹਾ ਲਓ ਚੰਗੀ ਤਰ੍ਹਾਂ, ਸ਼ੈਂਪੂ ਸ਼ੂੰਪੂ ਛਿੜਕ ਲਓ ਚੰਗੀ ਤਰ੍ਹਾਂ, ਫ੍ਰੀ ਵੰਡੇ ਜਾਂਦੇ ਨੇ ਕਿਉਂਕਿ ਯੋਗੀ ਜੀ ਆਉਣਾ ਮੁਸ਼ਕ ਨਾ ਮਾਰੇ ਤੁਹਾਡੇ ਵਿੱਚੋਂ। ਇੱਥੋਂ ਇਹ ਪਤਾ ਲੱਗਦਾ ਵੀ ਇਹ ਬੰਦੇ ਕੀ ਹੈਗਾ ਵਾ, ਕੀ ਨਹੀਂ ਹੈਗਾ। ਅੱਛਾ, ਗੁੰਡਾਗਰਦੀ ਸਿਖਰ ਤੇ ਆ, ਦੁਨੀਆ ਭਰ ਦੇ ਬਦਮਾਸ਼ਾਂ ਨਾਲ ਜਿਹੜੀ ਯੂਪੀ ਦੇ ਵਿੱਚ ਆ ਉਹਦੇ ਨਾਲ ਜਾ ਰਹੀ ਆ। ਹਿੰਦੂ ਯੁਵਾ ਵਾਹਿਨੀ ਸੈਨਾ ਜਿਹੜੀ ਕਿ ਇੱਕ ਗੁੰਡਾ ਟੋਲਾ, ਜਿਹਦੀ ਕਿ ਬਣਾਈ ਗਈ ਇਹਨੇ ਸੀ ਧੱਕੇ ਨਾਲ ਲੋਕਾਂ ਦਾ ਧਰਮ ਪਰਿਵਰਤਨ ਕਰਾਉਣ ਲਈ, ਧੱਕੇ ਨਾਲ ਜਿਹੜਾ ਡੰਡਾ ਚਲਾਉਣ ਲਈ, ਧੱਕੇ ਨਾਲ ਸਾਰੀ ਗੁੰਡਾਗਰਦੀ ਕਰਨ ਲਈ ਜਿਹੜੀ ਗੁੰਡਾਗਰਦੀ ਕੀਤੀ ਜਾਂਦੀ ਆ, ਉਹਦਾ ਸੰਸਥਾਪਕ ਯੋਗੀ ਆਦਿੱਤਨਾਥ ਆ। ਅਸਲ ਵਿੱਚ ਯੋਗੀ ਆਦਿੱਤਨਾਥ ਸਹੀ ਅਰਥਾਂ ਦੇ ਵਿੱਚ ਕੋਈ ਯੋਗੀ ਨਹੀਂ ਹੈਗਾ, ਇੱਕ ਇਹੋ ਜਿਹਾ ਗੁੰਡਾ ਜਿਹੜਾ ਕਿ ਇਸ ਸਮੇਂ ਲੋਕਾਂ ਦੀਆਂ ਵੋਟਾਂ ਨਾਲ ਕੁਰਸੀ ਤੇ ਬਹਿ ਗਿਆ।
ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਅਮਨ ਟਰੈਵਲ ਵਾਲੇ ਸਪੌਂਸਰ ਕਰ ਰਹੇ ਨੇ। ਤੁਸੀਂ ਦਿੱਲੀ ਨੂੰ ਜਾਣਾ ਤੇ 1 ਵੇ ਸਪੈਸ਼ਲ 999 ਦੇ ਵਿੱਚ ਲਾਇਆ ਜੀ ਉਹਨਾਂ ਨੇ। ਵੈਸੇ ਜੇ ਤੁਸੀਂ ਰਿਟਰਨ ਟਿਕਟ ਲੈਣੀ ਆ, ਫਿਰ ਵੀ ਡੀਲ ਲਾਈ ਹੋਈ ਆ, ਟੋਰੋਂਟੋ ਟੂ ਡੈਲੀ, ਡੈਲੀ ਟੂ ਵਾਪਸ ਟੋਰੋਂਟੋ, ਅਤੇ ਨਾਲ ਕੰਪਲੀਮੈਂਟਰੀ 3-4 ਰਾਤਾਂ ਦਾ ਸਟੇ ਆ ਜਿਹੜਾ ਦੁਬਈ ਦੇ ਵਿੱਚ, ਇਨਕਲੂਡਿੰਗ ਹੋਟਲ ਅਤੇ ਦੁਬਈ ਦਾ ਵੀਜ਼ਾ, ਇਹ ਵੀ ਇਹਨਾਂ ਨੇ ਡੀਲ ਲਗਾਈ ਹੋਈ ਆ ਅਮਨ ਟਰੈਵਲ ਵਾਲਿਆਂ ਨੇ। ਨੰਬਰ 905-796-3535 ਆ। ਕਾਫੀ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਬਣਾਉਂਦੇ ਹੁੰਦੇ ਨੇ ਸਰਦੀਆਂ 'ਚ ਜਾਣ ਦਾ, ਪਰ ਕੋਈ ਨਹੀਂ ਜੀ, ਗਰਮੀਆਂ 'ਚ ਜਾਣਾ ਫਿਰ ਵੀ ਚਲੇ ਜਾਓ, ਸਰਦੀਆਂ ਜਾਣਾ ਹੋਇਆ ਫਿਰ ਵੀ ਤੁਸੀਂ ਅਮਨ ਟਰੈਵਲ ਤੋਂ ਹੀ ਟਿਕਟ ਲਿਓ, ਪਰ ਜੇ ਹੁਣ ਜਾਣਾ ਤਾਂ ਤੁਸੀਂ ਤੇ ਫਿਰ ਤੁਸੀਂ ਆਹ ਡੀਲ ਦਾ ਫਾਇਦਾ ਲੈ ਸਕਦੇ ਹੋ। 9057963535 ਨੰਬਰ ਆ, 905-796-3535। ਅਤੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਰਾਜਪਾਲ ਬਰਾੜ ਵੀ ਸਪੋਂਸਰ ਕਰਦੇ ਨੇ ਜੀ, ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ, ਲਾਈਫ ਇੰਸ਼ੋਰੈਂਸ ਤਾਂ ਕਰਦੇ ਹੀ ਕਰਦੇ ਨੇ, ਪਰ ਨਾਲ ਦੀ ਨਾਲ ਉਹ ਤੁਹਾਡੇ ਫੰਡਸ ਵਧੀਆ ਥਾਂ ਦੇ ਉੱਤੇ ਇਨਵੈਸਟ ਕਰਦੇ ਨੇ ਜਿੱਥੇ ਬਹੁਤ ਵਧੀਆ ਗਰੋਥ ਹੁੰਦੀ ਹੋਵੇ। ਨੰਬਰ ਰਾਜਪਾਲ ਬਰਾੜ ਦਾ 416-917-1456। ਔਰਾ ਕਿਚਨਸ ਵਾਲਿਆਂ ਨਾਲ ਤਾਲਮੇਲ ਕਰ ਲਿਓ, ਬਹੁਤ ਸੋਹਣੀ ਕਿਚਨ ਬਣਾਉਣੀ ਆ, ਕੁਆਲਿਟੀ ਵਾਲਾ ਕੰਮ ਕਰਦੇ ਨੇ ਜੀ, ਸਮਾਨ ਕੁਆਲਿਟੀ ਵਾਲਾ ਯੂਜ਼ ਕਰਦੇ ਨੇ, ਐਕਸਲੈਂਟ ਫਿਨਿਸ਼ਿੰਗ ਹੁੰਦੀ ਆ, ਬਹੁਤ ਸੋਹਣੀਆਂ ਲੱਗਦੀਆਂ ਕਿਚਨਸ ਇਹਨਾਂ ਦੀਆਂ, ਭਾਵੇਂ ਪੁਰਾਣੀਆਂ ਕਿਚਨਸ ਵੀ ਦੇਖੋ ਔਰਾ ਕਿਚਨਸ ਦੀਆਂ ਬਣੀਆਂ ਹੋਈਆਂ, ਜਿਹੜੀਆਂ 5-7 ਸਾਲ ਪਹਿਲਾਂ ਬਣੀਆਂ ਸੀ, ਅਤੇ ਉਹ ਵੀ ਐਂ ਲੱਗਦਾ 4-5 ਮਹੀਨੇ ਪਹਿਲਾਂ ਹੀ ਬਣੀਆਂ, ਕਿਉਂਕਿ ਕੰਮ ਇਹਨਾਂ ਦਾ ਬੜਾ ਤਸੱਲੀ ਬਖਸ਼ ਹੁੰਦਾ। ਨਹੀਂ ਤਾਂ ਕਈ ਵਾਰੀ 2-3 ਸਾਲਾਂ ਬਾਅਦ ਕੀ ਜੀ, 5-7 ਮਹੀਨਿਆਂ ਬਾਅਦ ਹੀ ਰੰਗ ਘਸਮੈਲਾ ਜਿਹਾ ਹੋਣ ਲੱਗ ਜਾਂਦਾ, ਕੋਰਨਰ ਭੁਰਨ ਲੱਗ ਜਾਂਦੇ ਆ ਕੈਬਨਿਟਸ ਦੇ। ਔਰਾ ਕਿਚਨ ਵਾਲੇ ਜਿਵੇਂ ਦੱਸਿਆ ਮੈਂ ਤੁਹਾਨੂੰ, ਕੁਆਲਿਟੀ ਤੁਹਾਨੂੰ ਮਿਲੂਗੀ ਇੱਥੋਂ, 905-673-2872। ਖਾਸ ਕਰਕੇ ਜੇ ਤੁਸੀਂ ਹਾਈ ਐਂਡ ਕਿਚਨ ਬਣਾਉਣੀ ਆ ਤਾਂ ਤੁਸੀਂ ਜ਼ਰੂਰ ਔਰਾ ਕਿਚਨ ਨਾਲ ਤਾਲਮੇਲ ਕਰਿਓ। 905-673-2872 ਇਹਨਾਂ ਦਾ ਨੰਬਰ ਆ। ਏਸ਼ੀਅਨ ਫੂਡ ਸੈਂਟਰ 'ਤੇ ਹੀ ਗਰੋਸਰੀ ਕਰਨੀ ਆ ਦੋਸਤੋ, ਯਾਦ ਰੱਖਣਾ, ਅਸੀਂ ਰੋਜ਼ ਤੁਹਾਨੂੰ ਸੁਨੇਹਾ ਦਿੰਦੇ ਹਾਂ, ਫਲ ਫਰੂਟ ਲੈਣੇ ਨੇ, ਤਾਜ਼ੇ ਸਬਜ਼ੀਆਂ ਲੈਣੀਆਂ, ਏਸ਼ੀਅਨ ਫੂਡ ਸੈਂਟਰ 'ਤੇ ਜਾਣਾ, ਤੁਹਾਡੇ ਨੇੜੇ ਤੇੜੇ 1-2 ਕਿਲੋਮੀਟਰ ਦੇ ਘੇਰੇ 'ਚ ਏਸ਼ੀਅਨ ਫੂਡ ਸੈਂਟਰ ਦੀ ਲੋਕੇਸ਼ਨ ਜ਼ਰੂਰ ਹੋਊਗੀ, ਬਹੁਤੀ ਦੂਰ ਜਾਣਾ ਵੀ ਨਹੀਂ ਪੈਣਾ, ਕਾਫੀ ਸਾਰੀਆਂ ਲੋਕੇਸ਼ਨਸ ਨੇ ਇਹਨਾਂ ਦੀਆਂ, ਏਸ਼ੀਅਨ ਫੂਡ ਸੈਂਟਰ ਦਾ ਨਾਂ ਯਾਦ ਰੱਖਣਾ। ਫਰਨੀਚਰ ਦੀ ਭਾਲ ਦੇ ਵਿੱਚੋਂ ਸੋਹਣਾ ਫਰਨੀਚਰ, ਹਰ ਕਿਸਮ ਦਾ ਫਰਨੀਚਰ ਬਿਗ ਬੋਸ ਫਰਨੀਚਰ 'ਤੇ ਮਿਲ ਜਾਂਦੀ, ਬਹੁਤ ਵੱਡਾ ਸ਼ੋਰੂਮ ਹੈ ਇਹਨਾਂ ਦਾ, 27 ਹਾਈਵੇ 'ਤੇ ਨਾਲ ਹੀ ਐਲ ਬੀ ਐਨ ਦੀ ਨੁੱਕਰ 'ਤੇ, ਹਾਈਵੇ 27 ਅਤੇ ਐਲ ਬੀ ਐਨ ਦੇ ਕੋਨੇ 'ਤੇ ਬਿਗ ਬੋਸ ਫਰਨੀਚਰ ਆ। ਆਪਣਾ ਜਿਹੜਾ ਫਰਨੀਚਰ ਇਹ ਦਿੰਦੇ ਨੇ ਨਾ, ਉਹ ਆਪ ਮੈਨੂਫੈਕਚਰ ਕਰਦੇ ਨੇ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਨੂੰ ਕਸਟਮਾਈਜ਼ ਵੀ ਕਰ ਦਿੰਦੇ ਨੇ, ਲੋੜਾਂ ਮੁਤਾਬਕ ਫਰਨੀਚਰ ਬਣਾ ਦਿੰਦੇ ਨੇ ਤੁਹਾਡੇ। ਤੁਹਾਡਾ ਬਿਗ ਬੋਸ ਫਰਨੀਚਰ ਦਾ ਨਾਂ ਯਾਦ ਰੱਖਣਾ ਤੁਸੀਂ ਹੈਗਾ। ਸ਼ਿਵਿੰਦਰ ਜੀ, ਇੱਕ ਖਬਰ ਆਈ ਹੈ ਬਈ, ਜਿਹੜਾ ਮਿਲਟਰੀ ਦਾ ਕੰਮ ਆ ਭਾਰਤ ਦੇ ਵਿੱਚ, ਉਹ ਵੀ ਕੁਛ ਦੇਰ ਲਈ ਕੰਟਰੈਕਟ 'ਤੇ ਕਰ ਦੇਣਾ, ਅਤੇ ਅਗਨੀਵੀਰ ਕਹਿੰਦੇ ਆ ਜੀ ਉਹਨਾਂ ਨੂੰ, ਅਗਨੀਵੀਰ ਕਿਹਾ ਜਾਊਗਾ, ਅਤੇ ਉਹ 4-4, 5-5 ਸਾਲ ਲਈ 17 ਤੋਂ ਲੈ ਕੇ ਅਤੇ 20-22 ਸਾਲ ਦੇ ਨੌਜਵਾਨ ਆ ਜਿਹੜੇ ਉਹ ਫੌਜ ਦੇ ਵਿੱਚ ਭਰਤੀ ਕਰ ਰਹੇ ਨੇ ਟੈਂਪਰੇਰੀਲੀ, ਅਤੇ ਉਸ ਤੋਂ ਬਾਅਦ ਉਹਨਾਂ ਦੀ ਛੁੱਟੀ ਕਰ ਦੇਣੀ ਆ। ਤੁਸੀਂ ਸੁਣੀ ਆ ਖਬਰ ਇਹ?
ਹਾਂ ਜੀ, ਇਹ ਕੱਲ੍ਹ ਦੀ ਖਬਰ ਚਰਚਾ ਦੇ ਵਿੱਚ ਹੈ, ਬਸ ਇੱਕ ਨਵੇਂ ਤਰ੍ਹਾਂ ਦੀ ਸਟੰਟਬਾਜ਼ੀ ਹੈ ਇਹ। ਦੋ ਖਬਰਾਂ ਇਕੱਠੀਆਂ ਨੇ ਜਾਣ ਦੀ, ਇੱਕ ਤਾਂ ਇਹ ਹੈਗੀ ਹੈ ਕਿ ਮੋਦੀ ਕਹਿ ਰਿਹਾ ਕਿ ਆ 1.5 ਸਾਲ ਦੇ ਵਿੱਚ ਮੈਂ 10 ਲੱਖ ਨੌਕਰੀਆਂ ਦਊਂਗਾ। ਥੋੜਾ ਜਿਹਾ ਲੋਕਾਂ ਨੂੰ ਮੈਂ ਯਾਦ ਕਰਾ ਦਿਆਂ ਕਿ ਜਦੋਂ ਮੋਦੀ ਸੱਤਾ ਦੇ ਵਿੱਚ ਆਇਆ ਸੀ 2014 ਦੀ ਗੱਲ ਕਰ ਰਿਹਾ ਮੈਂ, ਸਾਲ ਦੇ ਵਿੱਚ 2 ਕਰੋੜ ਨੌਕਰੀਆਂ ਦੀ ਗੱਲ ਕੀਤੀ ਸੀ। ਖੈਰ 8 ਸਾਲ ਹੋ ਚੁੱਕੇ ਨੇ, 16 ਕਰੋੜ ਨੌਕਰੀਆਂ ਦੇਣੀਆਂ ਚਾਹੀਦੀਆਂ ਸੀਗੀਆਂ, ਪਰ ਡਾਟਾ ਦੱਸ ਰਿਹਾ ਹੈਗਾ ਕਿ ਭਾਰਤ ਦੇ ਵਿੱਚ ਘੱਟੋ ਘੱਟ ਲਗਭਗ, ਜੇ ਕੋਈ ਬਹੁਤੇ ਨਹੀਂ ਤਾਂ ਘੱਟੋ ਘੱਟ 10-20 ਕਰੋੜ ਲੋਕ ਇਹੋ ਜਿਹੇ ਨੇ, ਮਤਲਬ ਹਰ ਤਰ੍ਹਾਂ ਦੇ ਮਤਲਬ ਲੋਕ, ਜਿਹਨਾਂ ਦੇ ਵਿੱਚ ਛੋਟੇ ਕੰਮ ਵਾਲੇ ਜਾਂ ਵੱਡੇ ਕੰਮ ਵਾਲੇ ਜਾਂ ਕੁਝ ਜਿਹੜੇ ਹੈਗੇ ਆ ਜਿਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਕਰਦੇ ਨੇ, ਜਿਹਨਾਂ ਨੂੰ ਹੱਥੋਂ ਹੱਥੀ ਪੈਸੇ ਮਿਲਦੇ ਨੇ, 20 ਕਰੋੜ ਤੋਂ ਉੱਪਰ ਲੋਕ ਨੇ ਜਿਹਨਾਂ ਦੇ ਰੁਜ਼ਗਾਰ ਖੁੱਸੇ ਨੇ, ਮਤਲਬ ਆਹੀ ਮੋਦੀ ਰਾਜ ਦੇ ਵਿੱਚ। ਅੱਛਾ, ਦੂਜੀ ਚੀਜ਼ ਇਹ ਹੈਗੀ ਆ, 16 ਕਰੋੜ ਬਣਦੇ ਸੀ ਨਾ, 20 ਕਰੋੜ ਤੋਂ ਉੱਪਰ ਦਾ ਮਤਲਬ ਰੁਜ਼ਗਾਰ ਖੁੱਸ ਚੁੱਕਿਆ। ਅੱਛਾ, ਦੂਸਰਾ ਜਿਹੜਾ ਹੈਗਾ, ਫਿਰ ਹੁਣ ਇਹ ਕਹਿੰਦਾ ਕਿ ਮੈਂ 10 ਲੱਖ ਜਿਹੜਾ ਨੌਕਰੀਆਂ ਦਊਂਗਾ। ਹੁਣ 10 ਲੱਖ ਨੌਕਰੀ ਇਕੱਲੀ ਐਂ ਨਹੀਂ ਹੁੰਦੀ ਵੀ ਤੁਹਾਨੂੰ ਜਿਹੜਾ ਹੈਗਾ ਸਾਲ 'ਚ ਜਾਂ ਮਹੀਨੇ ਦੇ ਵਿੱਚ 2000 ਰੁਪਏ ਜੇਬ 'ਚ ਪਾ ਦਿੱਤਾ ਜਾਵੇ, 2000 ਨਾਲ ਕੁਛ ਨਹੀਂ ਬਣਦਾ। ਨੌਕਰੀ ਹੁੰਦੀ ਹੈ ਕਿ ਬੰਦੇ ਨੂੰ ਘੱਟੋ ਘੱਟ ਉਹਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋਣ, ਅਤੇ ਇੱਕ ਦੂਜੀ ਚੀਜ਼ ਉਹਨੂੰ ਉਹਦੇ ਕੱਦ ਮੁਤਾਬਕ ਨੌਕਰੀ ਦਿੱਤੀ ਜਾਵੇ, ਉਹਦੀ ਜਿਹੜੀ ਜਿੰਨਾ ਪੜ੍ਹਿਆ ਲਿਖਿਆ ਉਹਦੇ ਮੁਤਾਬਕ ਉਹਨੂੰ ਸਹੀ ਅਰਥਾਂ 'ਚ ਨੌਕਰੀ ਕਹਿੰਦੇ ਨੇ। ਫੋਰ ਐਗਜ਼ਾਮਪਲ, ਜੇ ਚਰਨਜੀਤ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ ਉਹਨੂੰ ਨੌਕਰੀ ਦਿੱਤੀ ਜਾਵੇ 8 ਪੜ੍ਹੇ ਵਾਲੀ, ਇਹ ਉਹਦੀ ਜਿਹੜੀ ਹੈਗੀ ਆ ਤਾਲੀਮ ਦੇ ਨਾਲ, ਉਹਦੀ ਜਿਹੜੀ ਸਿਆਣਫ ਦੇ ਨਾਲ ਦੀ ਜਿਹੜੀ ਕਿਤੇ ਨਾ ਕਿਤੇ ਬੇਕਦਰੀ ਹੋਏਗੀ। ਅਤੇ ਦੂਜੇ ਪਾਸੇ ਮੋਦੀ ਸਾਹਿਬ ਨਵੇਂ ਨਵੇਂ ਜੁਮਲੇ ਕਿ ਜੀ ਪਕੌੜੇ ਤਲ ਲਓ, ਹੁਣ 3 ਸੇਨਾਵਾਂ ਦੇ ਵਿੱਚ 4 ਸਾਲਾਂ ਲਈ ਭਰਤੀ ਹੋਊਗੀ, ਵੈਸੇ ਤਾਂ ਮਤਲਬ ਠੇਕੇ 'ਤੇ ਭਰਤੀ ਹੋਇਆ ਕਰੂਗੀ, ਵੀ ਇਹਦੇ ਵਿੱਚ ਵੀ ਉਹੀ ਚੀਜ਼ ਹੈ। ਸਵਾਲ ਹੈ ਕਿ ਨੌਕਰੀ ਦੀ ਗਰੰਟੀ ਕੀ ਹੈ, ਅਤੇ ਉਹਦੇ ਵਿੱਚ ਵੀ ਫਿਰ ਪੈਸਾ ਕਿੱਦਾਂ ਦਾ ਹੋਊਗਾ, ਅਤੇ ਉਹਦਾ ਹੁਣੇ ਤੋਂ ਹੀ ਵੈਸੇ ਵਿਰੋਧ ਹੋਣਾ ਸ਼ੁਰੂ ਹੋ ਗਿਆ। ਅਗਨੀਵੀਰਾਂ ਨਾਂ ਦੀ ਜਿਹੜੀ ਇਹ ਭਰਤੀ ਹੈਗੀ ਆ, 17.5 ਤੋਂ ਜਿਹੜਾ 21 ਸਾਲ ਦੀ ਉਮਰ ਦੇ ਨੌਜਵਾਨ ਇਹਦੇ ਵਿੱਚ ਹੋਣਗੇ ਅਤੇ ਭਰਤੀ ਦੇ ਯੋਗ। ਨਵੀਂ ਸਕੀਮ ਦੇ ਵਿੱਚ ਜਿਹੜਾ ਹੈਗਾ ਔਰਤਾਂ ਨੂੰ ਵੀ ਕਹਿੰਦੇ ਅਸੀਂ ਜਗ੍ਹਾ ਦੇਵਾਂਗੇ, ਪਰ ਜਿਹੜੇ ਪੁਰਾਣੇ ਰੈਜੀਮੈਂਟ ਆ, ਜਿਵੇਂ ਇਹਦੇ ਵਿੱਚ ਤੁਸੀਂ ਦੇਖੋ ਕਿ ਨਵੀਂ ਜਿਹੜੀ ਭਰਤੀ ਦੇ ਨਾਲ ਸਿੱਖ ਰੈਜੀਮੈਂਟ ਹੋ ਗਿਆ, ਰਾਜਪੂਤ ਰੈਜੀਮੈਂਟ ਹੋ ਗਿਆ, ਮਰਾਠਾ ਰੈਜੀਮੈਂਟ ਹੋ ਗਿਆ, ਜਾਟ ਰੈਜੀਮੈਂਟ, ਇਹਦੇ 'ਤੇ ਕਾਫੀ ਅਸਰ ਪਏਗਾ। ਅਤੇ ਦੂਜੀ ਚੀਜ਼ ਜਿਹੜੀ ਹੈਗੀ ਹੈ ਤਾਂ ਹੁਣੀ ਫੌਜ 'ਚ ਵਿਰੋਧ ਵੀ ਸ਼ੁਰੂ ਹੋ ਗਿਆ। ਆਮ ਤੌਰ 'ਤੇ 35 ਸਾਲ ਦੀ ਉਮਰ 'ਚ ਰਿਟਾਇਰ ਕਰਦੇ ਸੀ, ਇਹਨਾਂ ਨੇ 26 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਕਰ ਲਿਆ ਕਰਨਾ ਹੈਗਾ, ਕਿਉਂਕਿ ਉਹੀ ਜੇ 21 ਸਾਲ ਦੀ ਉਮਰ 'ਚ ਨੌਕਰੀ ਲਈ ਤੁਸੀਂ 4 ਸਾਲ ਲਈ ਹੋਵੋਗੇ ਅਤੇ ਤੁਹਾਨੂੰ ਜਿਹੜਾ 24-25 ਸਾਲ ਦੇ ਉੱਤੇ ਤੁਹਾਨੂੰ ਬਾਹਰ ਕੱਢ ਦੇਣਾ ਹੈਗਾ, ਅਤੇ ਬਾਕੀ ਕੰਮ ਜਿਹੜਾ ਉਹ ਕੀ ਕਰੂਗਾ। ਦੂਜੀ ਗੱਲ ਇਹ ਹੈਗੀ ਆ ਕਿ ਇਹ ਜਿਹੜੀ ਚੀਜ਼ ਕੀਤੀ ਆ,
ਇਹਦੇ ਹਲੇ ਅੰਦਰ ਨੇ ਕਾਫੀ ਸਾਰੀਆਂ ਹੋਰ ਵੀ ਇਹਦੀਆਂ ਨਾ ਉਹ ਹੈਗੀਆਂ ਨੇ ਤਹਾਂ ਹੈਗੀਆਂ, ਉਹਦੇ ਬਾਰੇ ਹਲੇ ਇੱਕ ਦੋ ਦਿਨ ਦੇ ਵਿੱਚ ਖੁਲਾਸੇ ਹੋ ਜਾਣਗੇ, ਤੇ ਜਦੋਂ ਜਿਵੇਂ ਖੁਲਾਸੇ ਹੋ ਗਏ ਤੇ ਖੁੱਲ ਕੇ ਆਪਾਂ ਵੀ ਗੱਲ ਕਰ ਲਾਂਗੇ।
ਬਿਲਕੁਲ ਜੀ, ਇੱਕ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ, ਤੁਹਾਡੀ ਲਾਈਨ ਡਰੋਪ ਹੋ ਗਈ ਜੀ, ਦੁਬਾਰਾ ਕਾਲ ਕਰ ਲਓ ਤੁਸੀਂ। ਸ਼ਿਵਿੰਦਰ ਜੀ, ਖਦਸ਼ਾ ਜਤਾਇਆ ਜਾ ਰਿਹਾ ਵੀ ਜਿਹੜੇ ਨੌਜਵਾਨ ਭਰਤੀ ਕਰਨਗੇ 4 ਸਾਲਾਂ ਬਾਅਦ ਇਹਨਾਂ ਦੀ ਛੁੱਟੀ ਕਰ ਦਿੱਤੀ ਜਾਊਗੀ, ਅਲਟੀਮੇਟਲੀ ਇਹ ਖਰੂਦ ਪਾਉਣ ਲਈ ਰੱਖੇ ਜਾਣਗੇ ਬਾਅਦ ਦੇ ਵਿੱਚ, ਕਿਉਂਕਿ ਟ੍ਰੇਨਡ ਹੋਣਗੇ ਫੁੱਲੀ, ਅਤੇ ਇਸ ਕਰਕੇ ਇਹਨਾਂ ਨੂੰ ਜਿਹੜੇ ਧਾਰਮਿਕ ਕੱਟੜਪੰਥੀ ਹੈ ਇਹਨਾਂ ਨੂੰ ਆਪਣਾ ਸੰਦ ਬਣਾਉਣਗੇ, ਇਹਨਾਂ ਰਾਹੀਂ ਲੋਕਾਂ ਦੇ ਵਿੱਚ ਭੜਕਾਹਟ ਪੈਦਾ ਕਰਨਗੇ ਅਤੇ ਸਮਾਜ ਦੇ ਵਿੱਚ ਕਤਲੋਗਾਰਤ ਵਧੂਗੀ, ਧਾਰਮਿਕ ਘੱਟ ਗਿਣਤੀਆਂ ਲਈ ਫਿਰ ਵੱਡਾ ਖਤਰਾ ਖੜਾ ਹੋਊਗਾ।
ਮਤਲਬ ਜਦੋਂ ਤੱਕ ਆ ਜਾਵੇ ਫਿਰ ਮੈਂ ਛੱਡਦਾ ਨੀ ਹੁੰਦਾ, ਤੇ ਮੈਂ ਚਾਹੁੰਦਾ ਵੀ ਇਹਦੇ ਤੇ ਇੱਕ ਦੋ ਦਿਨਾਂ ਦੇ ਵਿੱਚ ਹੋਰ ਚੀਜ਼ਾਂ ਆ ਜਾਣ ਸਾਹਮਣੇ, ਤਾਂ ਜੋ ਕਹਿੰਦੇ ਤੇ ਖੁੱਲ੍ਹ ਕੇ ਗੱਲ ਹੋ ਸਕੇ। ਦੇਖੋ, ਸੰਭਾਵਨਾ ਤੋਂ ਇਨਕਾਰ ਦੀ ਸੰਭਾਵਨਾ ਤਾਂ ਹੁਣ ਇਹ ਵੀ ਹੈ ਕਿ ਇਸ ਜਿਹੜੀ ਸੰਭਾਵਨਾ ਕੀ ਸੱਚ ਹੈ ਕਿ ਭਾਰਤੀ ਫੌਜ ਦਾ ਵੀ ਸੰਘੀਕਰਨ ਹੋ ਚੁੱਕਾ, ਉਹਦੇ ਵਿੱਚ ਇਸ ਤਰ੍ਹਾਂ ਦੇ ਐਲੀਮੈਂਟ ਦਾਖਲਾ ਹੋ ਚੁੱਕਾ ਜਿਹਦੇ ਵਿੱਚ ਸਮੇਂ ਸਮੇਂ ਉੱਤੇ ਰਿਪੋਰਟਾਂ ਵੀ ਛਪੀਆਂ ਨੇ ਭਾਰਤ ਦੇ ਵਿਕਾਰੀ ਅਦਾਰਿਆਂ ਵਿੱਚ ਵੀ ਉੱਥੇ ਫੌਜ ਨੂੰ ਕਿਵੇਂ ਜਿਹੜਾ ਹਿੰਦੂ ਤਵੀਕਰਨ ਫੌਜ ਦਾ ਕੀਤਾ ਜਾ ਰਿਹਾ, ਫੌਜ ਦੇ ਵਿੱਚ ਕਿਹੋ ਜਿਹਾ ਪ੍ਰਵਚਨ ਚਲਾਇਆ ਜਾ ਰਿਹਾ, ਜੇ ਤੁਸੀਂ ਫੌਜੀਆਂ ਨੂੰ ਮਿਲਦੇ ਹੋ ਤਾਂ ਛੇਤੀ ਪਤਾ ਲੱਗ ਜਾਂਦਾ ਤੁਹਾਨੂੰ ਵੀ ਉਹ ਕਿਵੇਂ ਕੱਟੜ ਜਿਹੜੀ ਮੁਸਲਮਾਨਾਂ ਪ੍ਰਤੀ ਨਫ਼ਰਤ ਉਹਨਾਂ ਦੇ ਵਿੱਚ ਮਨਾਂ 'ਚ ਤੇ ਦਲਿਤਾਂ ਪ੍ਰਤੀ ਨਫ਼ਰਤ ਭਰੀ ਹੋਈ ਹੈ। ਅੱਛਾ, ਦੂਜੇ ਪਾਸੇ ਇਹ ਵੀ ਇੱਕ ਸੱਚ ਹੈ ਕਿ ਜਦੋਂ 2014 ਤੋਂ 12 ਦੇ ਵਿਚਕਾਰ ਯੂਪੀ ਦੇ ਵਿੱਚ ਦੋ ਇਹੋ ਜਿਹੇ ਫੌਜੀ ਸੀਗੇ ਜਿਹੜੇ ਸਰਹੱਦ ਉੱਤੇ ਆਪਣੇ ਮੁਲਕ ਲਈ ਲੜਦੇ, ਸ਼ਹਾਦਤ ਦਾ ਜਾਮ ਪੀ ਗਏ ਸੀਗੇ, ਪਰ ਜਦੋਂ ਉਹ ਆਪਣੇ ਪਿੰਡ ਪਹੁੰਚੇ, ਉਹਨਾਂ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਿੰਡ ਵਾਲਿਆਂ ਨੇ ਇਸ ਲਈ ਸਿਵੇ ਤੇ ਉਹਨਾਂ ਨੂੰ ਸੰਸਕਾਰ ਨਹੀਂ ਕਰ ਦਿੱਤਾ ਵੀ ਇਹ ਤਾਂ ਫਲਾਣੀ ਜਾਤ ਦਾ ਹੈਗਾ। ਇਹ ਵੀ ਇੱਕ ਸੱਚ ਹੈ ਜੇ ਉਹ ਕਹਿੰਦੇ ਕਿ ਫੌਜ ਦੀ ਪੂਜਾ ਕਰੋ, ਪਰ ਜਦੋਂ ਫੌਜ ਵਾਲਾ ਵਿਚਾਰੇ ਨੂੰ ਜਿਹੜਾ ਸਿਵਾ ਨਸੀਬ ਨਹੀਂ ਹੁੰਦਾ, ਇਹ ਵੀ ਇੱਕ ਸੱਚ ਹੈ। ਉਹ ਮਤਲਬ ਫੌਜ ਜਿਹੜੀ ਹੈਗੀ ਹੈ, ਫੌਜ ਵਿੱਚ ਜਾਤੀ ਪ੍ਰਵਚਨ, ਫੌਜ ਵਿੱਚ ਮੁਸਲਮਾਨ ਵਿਰੋਧੀ ਪ੍ਰਵਚਨ ਇਸ ਸਮੇਂ ਵੀ ਚੱਲ ਰਿਹਾ ਹੈਗਾ, ਤੇ ਬਾਕੀ ਇਹ ਜਿਹੜੀ ਆ ਭਰਤੀ ਹੈ ਇਹਦਾ ਅੱਗਾ ਪਿੱਛਾ ਕੀ ਹੋਊਗਾ, ਉਹਦਾ ਇੱਕ ਤੱਥਾਂ ਦੇ ਤੌਰ ਤੇ ਟੈਕਨੀਕਲੀ ਜਿਹੜੀਆਂ ਚੀਜ਼ਾਂ ਸਾਹਮਣੇ ਆਉਣਗੀਆਂ, ਉਹ ਵੀ ਇਹਨਾਂ ਨੇ ਕੱਲ੍ਹ ਐਲਾਨ ਕੀਤਾ, ਦੋ ਕੁ ਦਿਨਾਂ ਤੱਕ ਇਹਦੇ ਚੀਜ਼ਾਂ ਸਾਹਮਣੇ ਆ ਜਾਣਗੀਆਂ, ਫਿਰ ਫੈਕਟ ਨਾਲ ਅਸੀਂ ਤੁਹਾਡੇ ਸਾਹਮਣੇ ਆ ਜਾਵਾਂਗੇ।
ਲਓ ਜੀ, ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਹੁਣ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਕ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਕ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ,
145 ਕਲੀਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ sujokhomeoclinic.com ਤੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਏਸ਼ੀਅਨ ਫੂਡ ਸੈਂਟਰ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਕੁੱਟ ਬਣਵਾ ਦੇ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-4168 ਸਰਵਲੋਕ ਕੰਸਟਰਕਸ਼ਨ।
बार बार नहीं आउनी ये कड़ी, फ्लाइंग फैशन वेयर हाउस ने लगा देती है ऑफरां दी चड़ी।
स्टोर विच पिया है खुला कपड़ा, डिजाइनर क्लोथ्स, दो सूट खरीदोगे ता एक सूट बिल्कुल फ्री। रेडीमेड टॉप्स जेड़े पहला सन 50-40-35 डॉलर दे, हुन सारे ही 9.99 डॉलर दे।
पग्गां दा कपड़ा सिर्फ 1.9 डॉलर विच।
इस तो इलावा पार्टी वेयर, रेडीमेड सूट, सूटकेस, मोटे कंबल बहुत ही सस्ते दामा ते बेचे जा रहे ने।
वधेरे जान ਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ ਆਪਾਂ ਕੀ ਕਹਿੰਦੇ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਸਵਿੰਦਰ ਹੈ ਜੀ।
ਹਾਂਜੀ ਜਸਵਿੰਦਰ ਜੀ,
ਮੈਂ ਕਮਿਊਨਿਟੀ ਲਈ ਇੱਕ ਸੰਦੇਸ਼ ਲੈ ਕੇ ਆਇਆ ਜੀ। ਅਸੀਂ 2 ਜੁਲਾਈ ਨੂੰ ਮੇਲਾ ਕਰਾ ਰਹੇ ਹਾਂ ਜੀ, ਕੈਨੇਡਾ ਡੇ ਮੇਲਾ ਐਂਡ ਟਰੱਕ ਸ਼ੋ।
ਠੀਕ ਹੈ ਜੀ।
ਹਾਂਜੀ, ਇਸ ਮੇਲੇ ਇਹ ਮੇਲਾ ਹੋਣ ਜਾ ਰਿਹਾ ਜੀ ਬ੍ਰੈਂਪਟਨ ਦੀਆਂ ਫੇਅਰ ਗਰਾਊਂਡ ਦੇ ਵਿੱਚ, ਹਾਈਵੇ 410 ਤੇ ਮੇਫੀਲਡ ਦਾ ਇੰਟਰਸੈਕਸ਼ਨ ਹੈ ਜੀ। ਇਸ ਵਾਰ ਮੇਲੇ ਦੇ ਵਿੱਚ ਕਲਾਕਾਰਾਂ ਦੇ ਗੁਲਦਸਤੇ ਚੋਂ ਜਿਹੜੇ ਅਸੀਂ ਫੁੱਲ ਲੈ ਕੇ ਆ ਰਹੇ ਹਾਂ ਜੀ, ਉਹਨਾਂ ਵਿੱਚੋਂ ਸ਼ੈਰੀ ਮਾਨ, ਗੁਰਨਾਮ ਭੁੱਲਰ, ਗੈਰੀ ਸੰਧੂ, ਗੁਰਵਿੰਦਰ ਬਰਾੜ, ਗੁੱਤ ਦਸੇਰਾ, ਅਮਰ ਸੈਂਬੀ, ਸਿਮਰ ਦਰਾਹਾ, ਪਵਿੱਤਰ ਲਸੋਈ, ਬਾਰਬੀ ਮਾਨ ਤੇ ਹੋਰ ਵੀ ਬਹੁਤ ਕਲਾਕਾਰ ਅਸੀਂ ਐਡ ਕਰਨ ਜਾ ਰਹੇ ਹਾਂ ਆਉਣ ਵਾਲੇ ਟਾਈਮ ਚ। ਟਿਕਟ ਇਸ ਵਾਰ ਰੱਖੀ ਗਈ ਹੈ ਜੀ ਇਸ ਮੇਲੇ ਦੀ ਸਿਰਫ $20। ਪਾਰਕਿੰਗ ਫ੍ਰੀ ਆ, ਤੁਸੀਂ $20 ਲੈ ਕੇ ਇਹਨਾਂ ਸਾਰੇ ਕਲਾਕਾਰਾਂ ਦਾ ਆਨੰਦ ਮਾਣ ਸਕਦੇ ਆ। ਇਸ ਤੋਂ ਇਲਾਵਾ ਟਰੱਕ ਸ਼ੋਅ ਵੀ ਆ ਤੇ ਜੌਬ ਫੇਅਰ ਵੀ ਆ, ਤੇ ਅਸੀਂ ਇੱਕ ਸਟਾਲਸ ਵੀ ਲਗਾਉਂਦੇ ਹੁੰਦੇ ਆ ਜਿਹਦੇ ਵਿੱਚ ਪਰਾਂਦੀਆਂ, ਮਹਿੰਦੀ ਦਾ ਸਟਾਲ ਵੀ ਹੁੰਦਾ। ਇੱਕ ਕਲਚਰਲ ਇਵੈਂਟ ਹੋ ਰਿਹਾ, ਹੋਣ ਜਾ ਰਿਹਾ ਜੀ ਆਪਣੀ ਸਾਰੀ ਕਮਿਊਨਿਟੀ ਲਈ 2 ਜੁਲਾਈ ਨੂੰ ਜੀ।
ਮਿਹਰਬਾਨੀ ਜੀ, ਨੰਬਰ ਦੇ ਦਿਓ ਕੰਟੈਕਟ ਕਰਨ ਲਈ
ਜੀ। ਤੁਸੀਂ ਟਿਕਟਾਂ ਬਾਰੇ ਜਾਂ ਹੋਰ ਵੀ ਕੋਈ ਸਪੋਂਸਰਸ਼ਿਪ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਆ ਜੀ ਜਗਰਾਜ ਸਿੱਧੂ ਨੂੰ
416-302-3600 ਮੇਰਾ ਤਾਂ ਇਰਾਦਾ ਬਣਦਾ ਵੀ ਰਾਤ ਨੂੰ ਵੀ ਕੋਈ ਪ੍ਰੋਗਰਾਮ ਹੁੰਦਾ ਨਾ ਤੇ ਇੱਕ ਨੂੰ ਸਵੇਰੇ ਚਲੇ ਜਾਈਏ, ਪਹਿਲਾਂ ਮੇਲਾ ਦੇਖੀਏ, ਫਿਰ ਰਾਤ ਨੂੰ ਫਿਰ ਦੇਖੀਏ ਤੇ 2 ਨੂੰ ਫਿਰ ਦੇਖੀਏ ਤੇ ਖਾਣੇ ਪਾਣੀ ਦਾ ਬੰਦੋਬਸਤ ਵੀ ਉੱਥੇ ਹੋਵੇ, ਨਜ਼ਾਰਾ ਆ ਜਾਏ ਫਿਰ। ਹਾਂਜੀ ਚਲੋ ਜੀ, ਵੈਸੇ ਕੋਈ ਨਹੀਂ, ਮੌਜ ਮੇਲਾ ਕਰ ਲੈਣਾ ਚਾਹੀਦਾ ਜੀ। 2 ਮੇਲੇ ਲਗਾਤਾਰ ਨੇ ਜੀ, ਦੇਖੋ ਤੁਸੀਂ ਤੇ ਦੋਨੇ ਮੇਲਿਆਂ ਦਾ ਆਨੰਦ ਲਓ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ ਵੀਰ ਜੀ,
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਤੁਹਾਡਾ?
ਬਹੁਤ ਵਧੀਆ, ਬਹੁਤ ਵਧੀਆ। ਸ਼ੋਰਟ ਦੇ ਵਿੱਚ ਯਸ਼ਵਿੰਦਰ ਸਿੰਘ ਜੀ ਨਾਲ ਹੀ ਆ ਕਿ?
ਹਾਂਜੀ ਹਾਂਜੀ, ਨਾਲ ਹੀ ਨੇ ਜੀ।
ਹਾਂਜੀ, ਮੇਰਾ ਸ਼ੋਰਟ ਹੀ ਕਮੈਂਟ ਯਸ਼ਵਿੰਦਰ ਜੀ, ਤੁਸੀਂ ਬਹੁਤ ਵਧੀਆ ਜਿਹੜੀ ਆ ਉੱਥੋਂ ਦੀ ਜਿਵੇਂ ਇੱਕ ਪਿਕਚਰ ਨੂੰ ਤੁਸੀਂ ਪੇਸ਼ ਕਰ ਦਿੰਦੇ ਇੰਡੀਆ ਦੀ, ਤੇ ਮੈਂ ਇਹ ਸਮਝਦਾ ਵੀ ਜਿਵੇਂ ਨਾ ਇੰਡੀਆ ਚ ਇੱਕ ਪੁਰਾਣਾ ਖਾਣਾ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਖਾਣ ਦੇ ਹੋਰ, ਉਹ ਬਹੁਤ ਪੂਰੀ ਤਰ੍ਹਾਂ ਲਾਗੂ ਹੁੰਦਾ। ਕਾਂਸਟੀਟਿਊਸ਼ਨ ਤੇ ਕਹਿੰਦਾ ਫੈਡਰਲ ਰਿਪਬਲਿਕ ਆਫ ਇੰਡੀਆ ਇਜ਼ ਅ ਸੈਕੂਲਰ ਸਟੇਟ। ਹਾਂਜੀ, ਤੇ ਪਿੱਛੇ ਹੋ ਕੀ ਰਿਹਾ ਆ? ਡਿਕਟੇਟਰਸ਼ਿਪ, ਜਿਹਦਾ ਜਿਹਦੇ ਕੋਲ ਰਾਜ ਆ ਉਹਦੀ ਡਿਕਟੇਟਰਸ਼ਿਪ ਆ, ਤੇ ਭੋਲੇ ਭਾਲੇ ਲੋਕਾਂ ਨੂੰ ਇਹਨਾਂ ਨੇ ਧਰਮ ਦੇ ਨਾਂ ਦੇ ਉੱਤੇ ਜਿਹੜਾ ਆ ਪਾਵਰ ਹਾਸਲ ਕੀਤੀ ਹੋਈ ਆ। ਹਾਂਜੀ, ਇਹ ਪ੍ਰੋਮਿਸ ਕੀਤਾ ਜਾਂਦਾ ਅਸੀਂ ਇਹਨੂੰ ਹਿੰਦੂ ਤਵਾ ਬਣਾਵਾਂਗੇ, ਇਹਨੂੰ ਮਹਾਂ ਭਾਰਤ ਬਣਾਵਾਂਗੇ, ਜੇ ਵੋ ਕਰਾਂਗੇ। ਨਾ ਇਹਨਾਂ ਦੇ ਕੋਲ ਕੇਪੇਬਿਲਟੀ ਆ, ਨਾ ਇਹਨਾਂ ਦੇ ਕੋਲ ਅਕਲ ਆ, ਤੇ ਨਾ ਇਹਨਾਂ ਕੋਲ ਜ਼ਰੂਰਤ ਆ ਕੰਮ ਕਰਨ ਦੀ। ਹਾਂਜੀ, ਇਹ ਤਾਂ ਕੰਮ ਹੋ ਸਕਦੇ, ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸਾਰੀਆਂ ਕੌਮਾਂ ਸੀ ਉੱਥੇ, ਇਹ ਜਦੋਂ ਤੱਕ ਆਪਣੇ ਆਪ ਦੇ ਜਿਹੜੇ ਕਹਿੰਦੇ ਹੁੰਦੇ ਆ ਖਿੰਡੀਆਂ ਹੋਈਆਂ ਛੋਟੀ ਛੋਟੀਆਂ ਜਮਾਤਾਂ ਨੂੰ ਨਾਲ ਪੂਰਾ ਨਹੀਂ ਗਣਦੇ, ਉਹਨਾਂ ਨੂੰ ਵਿਸ਼ਵਾਸ ਨੀ ਹੈਗਾ ਦੇਸ਼ ਦੀ, ਤੇ ਕਿੱਦਾਂ ਕੰਮ ਕਰ ਲਓਗੇ? ਇਹ ਤਾਂ ਸਗੋਂ ਇਹਨਾਂ ਦੇ ਨਾ ਬਿਲਟ ਇਨ ਫਰੈਗਮੈਂਟੇਸ਼ਨ ਦਾ ਜਿਹੜਾ ਪੂਰਾ ਸਮਾਨ ਤਿਆਰ ਆ ਉੱਥੇ। ਸਿਰਫ ਲੋਕੀ ਡਰਦੇ ਉਹਨਾਂ ਚਿਰ ਵੀ ਪਾਵਰ ਇਹਨਾਂ ਦੇ ਕੋਲ ਆ ਤੇ ਅਸੀਂ ਆਪਣਾ ਜਿਹੜਾ ਆ ਆਪਣਾ ਉੱਲੂ ਸਿੱਧਾ ਕਰੀਏ। ਹਾਂਜੀ, ਇਹ ਬਿਗਰ ਸਿਨੈਰੀਓ ਦੇ ਵਿੱਚ ਜਿਹੜੀ ਇੰਡੀਆ ਦੀ ਬਹੁਤੀ ਪਬਲਿਕ ਪੜ੍ਹੀ ਲਿਖੀ ਆ ਔਰ ਉਹ ਸੈਕੂਲਰ ਆ। ਜਦੋਂ ਜਿੱਦਾਂ ਆਪਾਂ ਇੰਗਲਿਸ਼ ਚ ਕਹਿੰਦੇ ਨਾ ਪੁਸ਼ ਕਮਸ ਟੂ ਸ਼ਵ, ਉਹਨਾਂ ਨੇ ਉਸੇ ਵੇਲੇ ਫਿਰ ਇਹਨਾਂ ਦੇ ਖਿਲਾਫ ਹੋ ਜਾਣਾ। ਇਹ ਉਹਨਾਂ ਚਿਰ ਹੀ ਜਿੰਨਾ ਚਿਰ ਇਹਨਾਂ ਦੇ ਕੋਲ ਪਾਵਰ ਆ ਤੇ ਇਹਨਾਂ ਨੂੰ ਪਾਵਰ ਜਿਹੜੀ ਆ ਸੰਭਾਲਣੀ ਨਹੀਂ ਆਉਂਦੀ ਜਿੱਥੋਂ ਤੱਕ ਮੇਰਾ ਖਿਆਲ ਆ। ਇਹਨਾਂ ਨੇ ਇਹ ਗੁਆ ਵੀ ਲੈਣੀ ਆ ਤੇ ਮੁੜ ਕੇ ਫਿਰ ਇੰਡੀਆ ਕੇਆਸ ਦੇ ਵਿੱਚ ਚੱਲ ਜਾਊਗਾ। ਹਾਂਜੀ, ਉਹ ਜਿਵੇਂ ਸਾਡੇ ਮੈਥ ਟੀਚਰ ਕਹਿੰਦਾ ਹੁੰਦਾ ਸੀ ਚਾਰ ਦਿਨ ਭੇਡ ਤੇ ਵੀ ਆ ਜਾਂਦੇ, ਯੋਗੀਆਂ ਤੇ ਵੀ ਆ ਜਾਂਦੇ ਕਈ ਵਾਰੀ ਪਾਵਰ ਕਰਨ ਵਾਸਤੇ। ਹਾਂਜੀ, ਥੈਂਕ ਯੂ ਸ਼ਿਵਿੰਦਰ ਜੀ, ਤੁਹਾਡੀ ਬਹੁਤ ਵਧੀਆ ਪੱਤਰਕਾਰੀ।
ਇੱਕ ਇੱਕ ਗੱਲ ਹੋਰ ਆ ਜੀ ਸ਼ਿਵਿੰਦਰ ਨੂੰ ਵੀ ਆਪਾਂ ਟਾਈਮ ਦਿੰਦੇ ਆ। ਐਕਚੁਅਲੀ ਕੀ ਆ ਨਾ, ਇਸ ਤਰ੍ਹਾਂ ਲੱਗਦਾ ਹੁਣ ਕੁਝ ਕੁ ਸਾਲਾਂ ਦਾ ਬਈ ਇਹਨਾਂ ਨੇ ਨਾ ਤਹੱਈਆ ਕੀਤਾ ਹੋਇਆ ਬਈ ਆਰ ਐਸ ਐਸ ਆ ਜਿਹੜੀ ਉਹਦੀ ਘੁਸਪੈਠ ਹਰ ਇੱਕ ਪਾਸੇ ਆ ਜੀ, ਜੁਡੀਸ਼ਰੀ ਚ ਆ, ਥੱਲੇ ਤੋਂ ਉੱਤੇ ਤੱਕ, ਫੌਜ ਦੇ ਵਿੱਚ ਸ਼ਿਵਿੰਦਰ ਇਸ਼ਾਰਾ ਕਰਕੇ ਗਏ ਨੇ, ਪੋਲੀਟੀਕਲ ਸਿਸਟਮ ਦੇ ਵਿੱਚ ਤਾਂ ਹੈਗੀ ਆ। ਇੱਕ ਵਾਰੀ ਨਾ ਇਹਨਾਂ ਨੇ ਉਧਰਲੇ ਪਾਸੇ ਨੂੰ ਜਾਣਾ ਹੀ ਜਾਣਾ ਹੈ ਤੇ 15-20 ਸਾਲਾਂ ਚ ਇਹਨਾਂ ਨੇ ਭਾਰਤੀ ਸਮਾਜ ਨੂੰ ਮੇਰਾ ਖਿਆਲ 200-400 ਸਾਲ ਪਿੱਛੇ ਲੈ ਜਾਣਾ, ਇੰਨੀ ਕੁ ਨਫ਼ਰਤ ਪਾ ਦੇਣੀ ਆ ਲੋਕਾਂ ਦੇ ਮਨਾਂ ਦੇ ਵਿੱਚ ਵੀ ਆਪਣੇ ਆਪ ਨੂੰ ਕਿੱਥੇ ਬੰਦਾ ਮਾਣ ਨਾਲ ਕਹਿੰਦਾ ਸੀ ਮੈਂ ਭਾਰਤੀ ਹਾਂ ਮੈਂ ਇੰਡੀਅਨ ਹਾਂ, ਤੇ ਬੰਦੇ ਬਾਹਰ ਬੈਠੇ ਵੀ ਨਾ ਉਹ ਸਿਰ ਉਹਨਾਂ ਸਿਰ ਨੀਵੇਂ ਕਰਿਆ ਕਰਨਗੇ, ਉਹਨਾਂ ਨੂੰ ਸ਼ਰਮ ਆਇਆ ਕਰੂ ਵੀ ਅਸੀਂ ਵੀ ਇਸ ਦੇਸ਼ ਚ ਜੰਮੇ ਸੀ, ਕਿੱਥੇ ਅਸੀਂ ਮਾਣ ਨਾਲ ਕਹਿੰਦੇ ਹੁਣ। ਮੈਨੂੰ ਇਸ ਤਰ੍ਹਾਂ ਲੱਗਦਾ ਬਲਵਿੰਦਰ ਜੀ,
ਛੋਟੀ ਜਿਹੀ ਇੱਕ ਮੇਰਾ ਕਾਮੈਂਟ ਇਹਦੇ ਤੇ ਵੀ ਸਾਡੇ ਫਾਦਰ ਕਹਿੰਦੇ ਹੁੰਦੇ ਸੀ ਕਿ ਆਪਣਾ ਜੁੱਤੀਆਂ ਖਾਣ ਦਾ ਪ੍ਰੋਗਰਾਮ ਬਣਾ ਰਹੇ ਆ, ਸੌਰੀ ਮਾਈ ਵਰਡਸ। ਹਾਂਜੀ,
ਧੰਨਵਾਦ,
ਇਸ ਤੋਂ ਜ਼ਿਆਦਾ ਕੁਛ ਹੋਰ ਨਹੀਂ ਇਹ ਕਰ ਰਹੇ ਬਸ।
ਮਿਹਰਬਾਨੀ ਸ਼ਿਵਿੰਦਰ ਜੀ, ਕੁਝ ਕਹਿਣਾ ਚਾਹੁੰਦੇ ਹੋ?
ਦੇਖੋ ਮੈਂ ਤੁਸੀਂ ਮੇਰੀ ਪੱਤਰਕਾਰੀ ਨੂੰ ਪਸੰਦ ਕਰਦੇ ਹੋ, ਦੂਜੀ ਗੱਲ ਹੈਗੀ ਹੈ ਕਿ ਮੈਂ ਥੋੜਾ ਜਿਹਾ ਨਾ ਇਤਫਾਕ ਨਹੀਂ ਰੱਖਦਾ ਹੋਇਆ ਵੀ ਥੋੜਾ ਜਿਹਾ ਅਸਹਿਮਤੀ ਰੱਖਦਾ ਕਿ ਮੈਨੂੰ ਇੰਜ ਲੱਗਦਾ ਹੈ, ਮੈਂ ਇਹ ਸੋਚਣ ਲੱਗਿਆ। ਦੇਖੋ ਮੈਂ ਤਾਂ ਚਾਹੁੰਦਾ ਵੀ ਜੋ ਤੁਹਾਡੇ ਸੁਪਨੇ ਨੇ ਉਹ ਸਹੀ ਹੋਣ, ਵੀ ਭਾਰਤ ਦੇ ਜਿਹੜੇ ਲੋਕ ਇਸੇ ਤਰ੍ਹਾਂ ਹੀ ਹੋਣ, ਪਰ ਮੈਂ ਮਤਲਬ ਖੁਦ ਭਾਰਤ ਵਿੱਚ ਰਹਿਣਾ ਵਾ ਤੇ ਮੈਨੂੰ ਇੰਜ ਲੱਗਦਾ ਕਿਉਂਕਿ ਠੀਕ ਹੈ ਇਹਨਾਂ ਕੋਲ ਸਟੇਟ ਪਾਵਰ ਹੈ, ਸਾਰਾ ਕੁਛ ਹੈ, ਲੇਕਿਨ ਜੇ ਤੁਸੀਂ ਅੱਜ ਪੂਰੀ ਜਿਹੜੀ ਇੱਕ ਸੋਸਾਇਟੀ ਹੈ ਨਾ, ਉਹਦਾ ਇੱਕ ਤਾਂ ਇਹਨਾਂ ਨੇ ਦਿਮਾਗ ਇਸ ਤਰ੍ਹਾਂ ਦਾ ਕਰ ਦਿੱਤਾ, ਖਾਸ ਕਰਕੇ ਜੇ ਅਸੀਂ ਬਹੁਗਿਣਤੀ ਭਾਈਚਾਰੇ ਦੇਖੀਏ ਕਿ ਆਹ ਭਾਈਚਾਰਾ ਸਾਡੇ ਵਿਰੋਧੀ ਹੈ। ਦੂਜਾ ਨਾ ਇੱਕ ਹੋਰ ਐਂਗਲ ਵੀ ਹੈਗਾ ਚਰਨਜੀਤ ਦੇਖਣ ਦਾ, ਜਿਵੇਂ ਕਿ ਆਰ ਐਸ ਐਸ ਆ ਨਾ ਜਿਹੜੀ, ਉਹ 1925 ਦੇ ਵਿੱਚ ਪੈਦਾ ਹੋਈ ਸੀਗੀ, ਉਹਦੀ ਜਿਹੜੀ ਹੋਂਦ ਸੀਗੀ, ਆਹ 2025 ਆਉਣ ਵਾਲਾ ਹੈਗਾ, 2025 ਦੇ ਵਿੱਚ ਉਹਨੂੰ 100 ਸਾਲ ਹੋ ਜਾਣੇ ਆ। ਤੁਸੀਂ ਦੇਖੋ ਨਾ ਕਿ ਨਾਜ਼ੀਵਾਦ ਦੀ ਉਮਰ ਕਿੰਨੀ ਸੀਗੀ, ਉਹੀ 15-20 ਸਾਲ ਜਾਂ ਇਸ ਤਰ੍ਹਾਂ ਦੀਆਂ ਜਿੱਥੇ ਇਸ ਤਰ੍ਹਾਂ ਦੇ ਫਾਸਿਸਟ ਫੋਰਸਿਸ ਆਈ ਉਹਦੀ ਕਿੰਨੀ ਕੁ ਉਮਰ ਸੀਗੀ? ਮੈਨੂੰ ਨਹੀਂ ਲੱਗਦਾ ਕਿ 40 ਸਾਲ ਤੋਂ ਬਾਅਦ ਸੀਗੀ, ਪਰ ਭਾਰਤ ਵਿੱਚ ਜਿਹੜੀ ਇੱਕ ਫਾਸਿਸਟ ਫੋਰਸ ਹੈ ਆਰ ਐਸ ਐਸ, ਇਹਨੂੰ 100 ਸਾਲ ਹੋਣ ਲੱਗਿਆ। ਇਹਦਾ ਮਤਲਬ ਕੀ ਹੈ ਕਿ ਜਿਹੜੀਆਂ ਸਾਡੀਆਂ ਸੰਸਥਾਗਤ, ਅਸੀਂ ਧਰਮ ਨਿਰਪੱਖਤਾ ਦੀ ਗੱਲ ਕਰਦੇ ਹਾਂ, ਅਸੀਂ ਗੱਲ ਕਰਦੇ ਹਾਂ ਵੀ ਅਸੀਂ ਬਹੁਤ ਧਰਮੀ ਆ ਹੋਰ ਹੈ, ਤੇ ਸਾਨੂੰ ਕਿਤੇ ਨਾ ਕਿਤੇ ਕੁਐਸਚਨ ਜ਼ਰੂਰ ਕਰਨਾ ਚਾਹੀਦਾ ਵੀ ਜੇ ਸਾਡਾ ਇਹ ਸਰੂਪ ਸੀਗਾ ਸੱਚੀ ਮੁੱਚੀ ਧਰਮ ਨਿਰਪੱਖਤਾ ਵਾਲਾ ਹੋਰ ਸੀ, ਅੰਦਰ ਜਿਹੜਾ ਸਰੂਪ ਸੀ ਜਮਹੂਰੀ ਸੀਗਾ, ਫਿਰ ਕੀ ਕਾਰਨ ਵੀ ਇੱਕ ਜਿਹੜੀ ਸੰਸਥਾ ਫਾਸਿਸਟ ਸੁਭਾਅ ਦੀ ਹੈ ਉਹ 100 ਸਾਲ ਕਿਵੇਂ ਪੂਰਾ ਕਰਨ ਲੱਗੀ ਹੋਈ ਹੈ? ਇਹ ਬਹੁਤ ਸੋਚਣ ਵਾਲੇ ਸਵਾਲ ਹੈ।
ਬਿਲਕੁਲ ਜੀ, ਲਓ ਆਪਾਂ 2 ਕਮਰਸ਼ੀਅਲ ਹੈਗੇ ਨੇ ਹੋਰ, ਉਹ ਪਲੇ ਕਰਕੇ ਸ਼ਿਵਿੰਦਰ ਜੀ ਇਸੇ ਮਸਲੇ ਤੇ ਗੱਲ ਕਰਦੇ ਹਾਂ। ਸਿਟੀ ਆਫ ਹੈਮਿਲਟਨ ਦੇ ਡਾਊਨਟਾਊਨ ਇਲਾਕੇ ਚ ਮੈਕਮਾਸਟਰ ਯੂਨੀਵਰਸਿਟੀ ਤੋਂ 8 ਮਿੰਟ ਤੇ ਗੋਟ੍ਰੇਨ ਸਟੇਸ਼ਨ ਤੋਂ ਸਿਰਫ 3 ਮਿੰਟ ਦੀ ਦੂਰੀ ਤੇ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੁਈਨ ਤੇ ਮੇਨ ਸਟਰੀਟ ਦੇ ਇੰਟਰਸੈਕਸ਼ਨ ਤੇ ਬਹੁਤ ਹੀ ਢੁਕਵੀਂ ਲੋਕੇਸ਼ਨ, 2 ਬੈਡਰੂਮ 2 ਬਾਥਰੂਮ ਦੇ ਖੁੱਲੇ ਡੁੱਲੇ ਯੂਨਿਟਸ ਦੀਆਂ ਕੀਮਤਾਂ 6,40,000 ਤੋਂ, ਲੋਕਰ ਅਪਲਾਇੰਸਿਸ ਤੇ ਅਸਾਈਨਮੈਂਟ ਫ੍ਰੀ, ਡਿਪੋਜ਼ਿਟ ਇਨ ਈਜ਼ੀ ਇੰਸਟਾਲਮੈਂਟਸ। ਹੈਮਿਲਟਨ ਡਾਊਨਟਾਊਨ ਚ ਆ ਰਹੀਆਂ ਇਹਨਾਂ ਨਵੀਆਂ ਕੌਂਡੋਜ਼ ਜਾਂ ਸਟੋਨੀ ਕ੍ਰੀਕ ਚ ਆ ਰਹੇ ਨਵੇਂ ਪ੍ਰੋਜੈਕਟ ਚ ਆਪਣਾ ਯੂਨਿਟ ਗਰੰਟੀਡ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6473,00,84,7,00,84,36।
ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ, ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, कीमत भी सब तो घट 16 इंटर मॉडल ड्राइव ब्रैम्पटन दे विच सीएन दे यार्ड दे बिल्कुल लागे पहुंचो ते सस्ते भा खड़े पैर अपलायंसेस खरीद सकते हो 905-799-0045 9579900045 टॉप चॉइस इलेक्ट्रॉनिक।
ओए व्याह तां साडे जमाने च हुंदे सी, सारे परिवार ने इकट्ठा होना, रौनकां लगनियां, खुल्ला खाना पीना ते घर दुल्हन वांग सजाउणा।
ओए बेबे तेरी पोती दा व्याह भी एदा ही सप्रेंजा बैंक्वेट हॉल च ठाठ बाठ नाल होऊ।
अपनियां छोटियां वड्डियां खुशियां दे जशन मनाओ, स्प्रेंजा बैंक्वेट हॉल आओ। हर तरह दी वेडिंग सेरेमनीज, रिसेप्शंस, प्री वेडिंग फंक्शंस, एनिवर्सरीज, बर्थडेज, कॉर्पोरेट इवेंट्स, तुसी अपनी पसंद दा केटरिंग पैकेज भी बना सकदे हो। 2000 मेहमाना दी कैपेसिटी वाला हॉल Sprenza Banquet Hall, 510 Deerhurst Drive, Brampton. Call karo 905-793-3458.
ਸਵਾਗਤ ਜੀ ਤੁਹਾਡਾ ਇੱਕ ਵਾਰੀ ਫੇਰ ਅੱਜ ਦੇ ਪ੍ਰੋਗਰਾਮ। ਸਾਡੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲ ਸੁਣ ਲਈਏ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ?
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸੁੰਦਰ ਜੀ। ਮੈਂ ਕਿਹਾ ਜੀ, ਮੈਂ ਦੁਆਬੇ ਚੋਂ ਹਾਂ, ਮੈਂ ਤਾਂ ਦੁਆਬੇ ਚੋਂ ਔਰ ਇਹ ਡੀ ਏ ਵੀ ਸਕੂਲ ਚ ਪੜ੍ਹਿਆ ਮੈਂ। ਤਕਰੀਬਨ 50 ਸਾਲ ਤੋਂ ਮੈਂ ਦੇਖਦਾ ਪਿਆ ਚੀਜ਼ ਨੂੰ। ਹੁਣ ਮੈਂ ਸਾਰਾ ਕੁਛ ਸੈਟਿੰਗ ਫੀਲਡਿੰਗ ਸੈਟ ਕਰ ਲਈ ਸੀਗੀ, ਜਿੰਨੇ ਵੀ ਡੀ ਏ ਵਿੱਚ ਮੈਨੇਜਮੈਂਟ ਤੁਹਾਨੂੰ ਉੱਥੇ ਤਾਂ ਪੀ ਐਨ ਵੀ ਆਪਣੇ ਨਾਲ ਸੀ, ਕੁਛ ਦੂਸਰੇ ਬਰਾਦਰੀ ਦਾ ਨਹੀਂ ਮਿਲੇਗਾ ਜਿੱਦਾਂ ਕਿ ਗੌਰਮੈਂਟ ਸਕੂਲ 'ਚ ਕੋਈ ਰਿਜ਼ਰਵੇਸ਼ਨ ਨਹੀਂ ਹੋਣੀ। ਇਹਨਾਂ ਨੇ ਉਸ ਤੋਂ ਬਾਅਦ 'ਚ ਕਿਹਾ ਵੀ ਤੁਸੀਂ ਪਹਿਲਾਂ ਰਿਜ਼ਰਵੇਸ਼ਨ ਬੰਦ ਕਰੋ, ਵੀ ਉਹਨਾਂ ਆਪਣੀ ਸੈਟਿੰਗ ਸੈਟਿੰਗ ਕਰ ਲਈ। ਤੁਸੀਂ ਕਿਸੇ ਵੀ ਡੀ ਏ ਵੀ ਸਕੂਲ 'ਚ, ਸਾਇੰਸ ਦਾ ਸਕੂਲ 'ਚ, ਆਰੀਆ ਸਕੂਲ ਵਿੱਚ ਤੁਹਾਨੂੰ ਕੋਈ ਵੀ ਤੁਹਾਨੂੰ ਟੀਚਰ ਕੋਈ ਹੋਰ ਬਰਾਦਰੀ ਮਿਲੂਗਾ ਹੀ। ਉਹਨਾਂ ਨੇ ਸਾਰੀ ਹਰ ਆਪਣੇ ਤੁਸੀਂ ਕਿਹਾ ਸੇਨਾ ਦੇ ਵਿੱਚ, ਜੁਡੀਸ਼ਰੀ ਦੇ ਵਿੱਚ ਆਪਣੀ ਉਹਨਾਂ ਸੈਟਿੰਗ, ਈਵਨ ਕਾਂਗਰਸ ਦੇ ਵਿੱਚ ਵੀ ਉਹਨਾਂ ਦੀ ਆਪਣੀ ਸਾਰੀ ਪਹਿਲਾਂ ਸੈਟਿੰਗ ਕੀਤੀ ਹੋਈ ਸੀ। ਉਹਨਾਂ ਨੇ ਪਹਿਲਾਂ ਫੀਲਡਿੰਗ ਟਾਈਟ ਕੀਤੀ, ਫੀਲਡਿੰਗ ਸੈਟਿੰਗ ਕਰਕੇ ਤੇ ਫਾਲ ਹੁਣ ਉਹ ਗੇਮ ਖੇਡ ਰਹੇ ਹੋ, ਉੱਥੇ ਤੱਕ ਪਹੁੰਚ ਗਏ। ਔਰ ਉਹਨੂੰ ਪਹੁੰਚਣ ਨੂੰ ਬਹੁਤ ਟਾਈਮ ਲੱਗਾ, ਉਹ ਕੰਪਾਸ ਲੈ ਕੇ ਚੱਲੇ ਕਿ ਅਸੀਂ ਨੌਰਥ ਨੂੰ ਜਾਣਾ ਤੇ ਆਹ ਰਸਤਾ ਜਾਣਾ, ਉਹਨਾਂ ਦੀ ਜਿਹੜੀਆਂ ਮਰਜ਼ੀ ਦਿਸ਼ਾਵਾਂ ਵੱਲ ਆਉਣਗੇ ਉਹਨਾਂ ਨੇ ਜਾਣਾ ਉੱਥੇ ਹੀ ਆ। ਅੱਜ ਉਸ ਟੀਚਰ ਦੇ ਲਾਗੇ ਪਹੁੰਚ ਗਏ, ਉਹ ਟੀਚਰ ਅੱਜ ਨਹੀਂ ਸ਼ੁਰੂ ਹੋਇਆ ਉਸਨੂੰ, ਕਿਉਂਕਿ ਸਾਡੇ ਲਾਗੇ ਉੱਥੇ ਬਿਰਜਾਨਾ ਸਮਾਰਕ ਹੈ ਸਾਰਾ, ਅਸੀਂ ਤਾਂ ਛੋਟੇ ਹੁੰਦੇ ਦੇਖਦੇ ਰਹੇ।
ਸ਼ਾਰਟ ਕਰਿਓ ਜੀ, ਸ਼ਾਰਟ ਸਮਾਂ ਸਮਾਪਤੀ ਵੱਲ
ਜੀ। ਕਰਤਾ ਜੀ ਬਾਜੀ ਨੂੰ ਜਿੰਦਾ ਹੁਣ ਤੁਸੀਂ ਦੇਖ ਲਓ ਵੀ ਇਹ ਵਿਚਾਰ ਦੇਣਾ।
ਮਿਹਰਬਾਨੀ, ਧੰਨਵਾਦ। ਸ਼ਿਵਿੰਦਰ ਜੀ, ਅੱਧਾ ਕੁ ਮਿੰਟ।
ਬਿਲਕੁਲ ਦੇਖੋ, ਆਰ ਐਸ ਐਸ ਨੂੰ ਪਤਾ ਕਿ ਉਹਨੇ ਕਿੱਥੇ ਚ ਪਹੁੰਚਣਾ ਤੇ ਬੀਜੇਪੀ ਉਹਦੀ ਜਿਹੜੀ ਹੈਗੀ ਪੋਲੀਟੀਕਲ ਵਿੰਗ ਹੈ, ਸੋ ਉਹ ਆਪਣਾ ਕੰਮ ਕਰ ਰਹੇ ਆ ਚੰਨ ਜੀ। ਤੇ ਸਗੋਂ ਇਹਦਾ ਜਿਹੜਾ ਟਾਕਰਾ ਇਹੀ ਹੈ ਵੀ ਜਿਹੜੀਆਂ ਦੱਬੀਆਂ ਕੁਚਲੀਆਂ ਜਿਹੜੀਆਂ ਹੈਗੀਆਂ ਹੈਗਾ ਨਾ ਕਮਿਊਨਿਟੀ ਨੇ, ਜਾਂ ਫਿਰ ਵਿਰੋਧੀ ਧਿਰ ਜਾਂ ਲੋਕ ਅੰਦੋਲਨ, ਇਹੀ ਇਹਦਾ ਮੁਕਾਬਲਾ ਕਰ ਸਕਦੇ ਨੇ ਹਾਲ ਦੀ ਘੜੀ ਵਿੱਚ। ਹਾਲ ਦੀ ਘੜੀ 'ਚ ਲੋਕ ਭਾਰੂ ਨੇ, ਇਹ ਸੱਚ ਹੈ।
ਬਿਲਕੁਲ ਜੀ, ਇਹ ਤਾਂ ਜੇ ਏ ਟੀਮ ਕੰਮ ਕਰ ਰਹੀ ਹੈ, ਜਿਹੜੀ ਬੀ ਟੀਮ ਆ ਉਹ ਵੀ ਕੰਮ ਕਰ ਰਹੀ ਹੈ, ਉਹਦੇ ਬਾਰੇ ਆਪਾਂ ਫਿਰ ਗੱਲ ਕਰਾਂਗੇ। ਪਹਿਲਾਂ ਵੈਸੇ ਅਕਸਰ ਕਰਦੇ ਰਹਿੰਦੇ ਹਾਂ। ਸ਼ਿਵਿੰਦਰ ਜੀ, ਬਹੁਤ ਬਹੁਤ ਧੰਨਵਾਦ। ਦੋਸਤੋ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ 2-3। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
शाह एंटरटेनमेंट के नासिर शाह लेकर आ रहे हैं दुनिया का मकबूल तरीन शो खबर हार आपके अपने शहर ब्रैम्पटन में, जून 26 शाम 5 बजे एट कैनेडियन कन्वेंशन सेंटर ब्रैम्पटन में। खबर हार आफ्ताब इकबाल अपनी पूरी टीम के साथ आपके अपने शहर ब्रैम्पटन में। टिकट्स और स्पॉन्सरशिप के लिए कॉल कीजिए 416-526-6800 416-526-6800।
ਮਾਇਆ ਮਹਿੰਦੀ ਰੋਕਾ ਜਾਂ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
मस्जिद इब्राहिम एक फंड रेजिंग इवेंट का इनेकाद कर रहा है जो जून 18 शाम 6 बजे टोरंटो मैरियट मार्कम में होने जा रहा है। इस फंड रेजिंग में दुनिया के मशहूर गेस्ट स्पीकर शेख आला अल सैयद शिरकत करेंगे। मस्जिद इब्राहिम की तामीर को पूरा करने के लिए $600,000 की जरूरत है। आप सबसे गुजारिश है इस नेक काम में अपना हिस्सा जरूर डालें। मजीद मालूमात के लिए कॉल कीजिए तनवीर सुल्तान 416-566-3830 416-566-3830।
ਕੀ ਤੁਸੀਂ ਐਨੂਅਲ $5,000 ਦਾ ਇਨਸੈਂਟਿਵ ਕਮਾਉਣਾ ਚਾਹੁੰਦੇ ਹੋ? ਕੰਪਨੀ ਪੇਡ 92% ਮੈਡੀਕਲ ਇੰਸ਼ੋਰੈਂਸ ਬੈਨੀਫਿਟ ਲੈਣਾ ਚਾਹੁੰਦੇ ਹੋ? ਤਾਂ ਫਿਰ ਸੋਢੀ ਫਰਨੀਚਰ ਆ ਜਾਓ, ਕਿਉਂਕਿ ਸੋਢੀ ਫਰਨੀਚਰ ਹਾਇਰ ਕਰ ਰਹੇ ਨੇ ਡਿਲੀਵਰੀ ਟਰੱਕ ਡਰਾਈਵਰਸ, ਜਿੱਥੇ $20 ਪਰ ਆਵਰ ਪਲੱਸ $5,000 ਈਅਰਲੀ ਬੋਨਸ ਦਿੱਤਾ ਜਾਵੇਗਾ ਤੇ ਹਰ ਫਰਨੀਚਰ ਡਿਲੀਵਰੀ ਤੇ ਕਮਿਸ਼ਨ ਵੀ ਕਮਾਓ। ਹੁਣੀ ਆ ਜਾਓ ਤੇ ਕੰਮ ਸ਼ੁਰੂ ਕਰ ਲਓ। ਇਸ ਜੌਬ ਦੀ ਵਧੇਰੇ ਜਾਣਕਾਰੀ ਲਈ ਸੋਢੀ ਫਰਨੀਚਰ ਨੂੰ ਕਾਲ ਕਰੋ 416-836-6974 416-836-6974।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ।